ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਅਸਥਾਨ ਤੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸੱਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਔਰ ਅੱਠਵੇਂ ਪਾਤਸ਼ਾਹ ਅਸ਼ਟਮ ਬਲਬੀਰਾ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੇ ਹੋ। ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬਿਰਾਜਮਾਨ ਹਨ। ਕੁਝ ਦਿਨ ਪਹਿਲਾਂ ਜੋ ਲੜੀਵਾਰ ਇਤਿਹਾਸ ਦੀ ਕਥਾ ਚੱਲ ਰਹੀ ਹੈ, ਚਾਰ ਪੰਜ ਦਿਨ ਪਹਿਲਾਂ ਆਪਾਂ ਇਹ ਸਾਰਾ ਪ੍ਰਸੰਗ ਸਰਵਣ ਵੀ ਕੀਤਾ ਹੈ ਕਿ ਕਿਵੇਂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ ਔਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਨੂੰ ਦਿੱਤੀ। ਸਤਿਗੁਰਾਂ ਦੇ ਵੱਡੇ ਸਪੁੱਤਰ ਬਾਬਾ ਰਾਮ ਰਾਏ ਜੀ ਜੋ ਦਿੱਲੀ ਵਿਖੇ ਚਲੇ ਗਏ ਨੇ, ਗੁਰੂ ਘਰ ਦੀ ਬਗਾਵਤ ਕਰ ਰਹੇ ਨੇ, ਉਨ੍ਹਾਂ ਨੂੰ ਸਤਿਗੁਰੂ ਸੱਤਵੇਂ ਪਾਤਸ਼ਾਹ ਨੇ ਛੇਕ ਦਿੱਤਾ, ਗੁਰੂ ਘਰ ਤੋਂ ਖਾਰਜ ਕਰ ਦਿੱਤਾ ਹੈ। ਗੁਰਤਾ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਕੇ ਅਗਲੇ ਦਿਨ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਇਹ ਦੋਵੇਂ ਪੁਰਬ ਅੱਜ ਦੇ ਦਿਨ ਸਾਰੀ ਸੰਗਤ ਵਿਚ ਮਨਾਏ ਜਾ ਰਹੇ ਨੇ। ਲੜੀਵਾਰ ਕਥਾ ਆਪ ਦੀ ਜੋ ਇਤਿਹਾਸ ਦੀ ਸਰਵਣ ਕਰ ਰਹੇ ਹੋ, ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਨੂੰ ਮਿਲੇ ਨੇ, ਔਰੰਗਜ਼ੇਬ ਬਾਦਸ਼ਾਹ ਨੂੰ ਮਿਲ ਕੇ ਆਪਣੇ ਮਨ ਦੀ ਈਰਖਾ ਤੇ ਦੁਵੈਸ਼ ਦੀ ਅੱਗ ਚ ਸੜ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਦੱਸਿਆ ਬਾਦਸ਼ਾਹ ਨੂੰ ਕਿ ਮੇਰੇ ਪਿਤਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾ ਗਏ ਨੇ ਔਰ ਉਹ ਗੁਰਤਾ ਗੱਦੀ ਜਿਹਦੇ ਤੇ ਹੱਕ ਪਹਿਲਾਂ ਮੇਰਾ ਬਣਦਾ ਸੀ, ਮੈਂ ਵੱਡਾ ਪੁੱਤਰ ਹਾਂ, ਉਹ ਜਿਹੜਾ ਗੁਰਤਾ ਗੱਦੀ ਦਾ ਹੱਕ ਹੈ ਉਹ ਮੇਰੇ ਕੋਲੋਂ ਖੋਹ ਕੇ ਮੇਰੇ ਤੋਂ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤਾ ਤੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਵੀ ਬੜੇ ਵੱਡੇ ਕਰਾਮਾਤੀ ਨੇ, ਉਨ੍ਹਾਂ ਵਿਚ ਵੀ ਬੜੀਆਂ ਅਜ਼ਮਤਾਂ ਹਨ ਤੇ ਹੇ ਬਾਦਸ਼ਾਹ ਸਲਾਮਤ, ਜਿਵੇਂ ਤੂੰ ਮੈਨੂੰ ਬੁਲਾ ਕੇ ਮੇਰੇ ਚ ਕਰਾਮਾਤਾਂ ਵੇਖੀਆਂ ਨੇ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇੱਥੇ ਬੁਲਾਓ, ਉਨ੍ਹਾਂ ਦੀਆਂ ਵੀ ਕਰਾਮਾਤਾਂ ਵੇਖੋ, ਉਨ੍ਹਾਂ ਦੀਆਂ ਵੀ ਅਜ਼ਮਤਾਂ ਸ਼ਕਤੀਆਂ ਵੇਖੋ। ਔਰੰਗਜ਼ੇਬ ਗੱਲ ਸਮਝ ਗਿਆ ਕਿ ਬਾਬਾ ਰਾਮ ਰਾਏ ਜੀ ਆਪਣੇ ਛੋਟੇ ਭਰਾ ਨਾਲ ਈਰਖਾ ਕਰ ਰਹੇ ਨੇ, ਕਿਉਂਕਿ ਗੱਦੀ ਉਨ੍ਹਾਂ ਨੂੰ ਮਿਲ ਗਈ ਹੈ, ਮੇਰੇ ਵਾਂਗਰ ਹੋਇਆ ਜਿਵੇਂ ਮੈਂ ਸਭ ਤੋਂ ਛੋਟਾ ਸੀ ਤੇ ਮੈਂ ਬਾਦਸ਼ਾਹਤ ਦੀ ਗੱਦੀ ਜਿਹੜੀ ਹੈ ਹਿੰਦੁਸਤਾਨ ਦੇ ਰਾਜ ਦੀ ਉਹ ਪ੍ਰਾਪਤ ਕੀਤੀ ਹੈ, ਆਪਣੇ ਭਰਾਵਾਂ ਦਾ ਤਿਆਗ ਕਰਕੇ ਉਨ੍ਹਾਂ ਨੂੰ ਮਾਰ ਕੇ। ਇਸੇ ਤਰ੍ਹਾਂ ਰਾਮ ਰਾਏ ਨੂੰ ਵੀ ਤਿਆਗ ਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਮਿਲੀ, ਉਹ ਤਾਂ ਹਾਲੇ ਨਾਲੇ ਬਾਲਕ ਨੇ, ਬੱਚੇ ਨੇ, ਉਨ੍ਹਾਂ ਦੀ ਉਮਰ ਤਾਂ ਹਾਲੇ ਆਪਣੀ ਮਾਤਾ ਦੀ ਗੋਦ ਵਿਚ ਖੇਡਣ ਦੀ ਹੈ, ਉਨ੍ਹਾਂ ਨੂੰ ਇੱਥੇ ਦਿੱਲੀ ਬੁਲਾ ਕੇ ਮੈਂ ਕੀ ਕਰਾਂਗਾ। ਔਰੰਗਜ਼ੇਬ ਬਾਦਸ਼ਾਹ ਇਸ ਤਰ੍ਹਾਂ ਦੀਆਂ ਸੋਚਾਂ ਸੋਚ ਰਿਹਾ ਪਰ ਬਾਬਾ ਰਾਮ ਰਾਏ ਜੀ ਦੇ ਮਨ ਚ ਦੁਵੈਸ਼ ਹੈ ਕਿ ਕਿਸੇ ਤਰੀਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਆ ਜਾਣ, ਇੱਥੇ ਆਉਣਗੇ ਤੇ ਮੈਂ ਆਪਣੀ ਮਨ ਮਰਜ਼ੀ ਕਰਾਂਗਾ, ਬਾਦਸ਼ਾਹ ਕੋਲੋਂ ਆਪਣੀ ਮਰਜ਼ੀ ਕਰਾਵਾਂਗਾ। ਬਾਦਸ਼ਾਹ ਮੇਰੇ ਕਹਿਣੇ ਵਿਚ ਹੈ, ਮੇਰਾ ਅੱਖਾਂ ਸੱਤ ਕਰਕੇ ਮੰਨਦਾ ਹੈ। ਆਓ, ਬਾਬੇ ਰਾਮ ਰਾਏ ਦੇ ਅੰਦਰ ਦੀ ਜਿਹੜੀ ਦਵੈਸ਼ਤ ਆਈ ਹੈ ਉਹ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਇਕਾਗਰਤਾ ਬਣਾਉਣ ਵਾਸਤੇ, ਜਿੱਥੇ ਆਪਣੇ ਸਰੀਰ ਦੀ ਹਾਜ਼ਰੀ ਭਰੀ ਹੈ ਉਥੇ ਨਾਲ ਗੁਰੂ ਚਰਨਾਂ ਵਿਚ ਸੁਰਤੀ ਦੀ ਹਾਜ਼ਰੀ ਵੀ ਭਰਨੀ ਜ਼ਰੂਰੀ ਹੈ। ਕਈ ਵਾਰੀ ਤਨ ਹਾਜ਼ਰ ਹੁੰਦਾ ਤੇ ਮਨ ਗੈਰ ਹਾਜ਼ਰ ਹੋ ਜਾਂਦਾ, ਤੇ ਜੇ ਤਨ ਹਾਜ਼ਰ ਹੋਵੇ ਮਨ ਗੈਰ ਹਾਜ਼ਰ ਹੋਵੇ ਤੇ ਹਾਜ਼ਰ ਵੀ ਗੈਰ ਹਾਜ਼ਰ ਹੋ ਜਾਂਦੇ ਨੇ। ਤੇ ਕਈ ਵਾਰੀ ਕੋਈ ਸਰੀਰ ਕਰਕੇ ਹਾਜ਼ਰ ਨਹੀਂ ਹੁੰਦਾ ਪਰ ਮਨ ਕਰਕੇ ਗੁਰੂ ਘਰ ਵਿਚ ਹਾਜ਼ਰ ਹੁੰਦਾ, ਉਹ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਹੋ ਜਾਂਦੇ ਨੇ। ਇਸ ਕਰਕੇ ਮਨ ਵੀ ਗੁਰੂ ਚਰਨਾਂ ਵਿਚ ਹਾਜ਼ਰ ਹੋਣਾ ਚਾਹੀਦਾ। ਜਿਵੇਂ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਹੁਕਮਨਾਮਾ ਸਤਿਗੁਰਾਂ ਨੇ ਰਾਮ ਕਲੀ ਰਾਗ ਵਿਚ ਬਖਸ਼ਿਆ ਕਿ ਆਗੈ ਰਾਖਿਓ ਸਾਲ ਗਿਰਾਮ, ਮਨ ਕੀਨੋ ਦਹਿ ਦਿਸ ਬਿਸਰਾਮ। ਮਹਾਰਾਜ ਇਕ ਪੰਡਿਤ ਨੂੰ ਉਪਦੇਸ਼ ਦਿੰਦੇ ਆ, ਕਹਿ ਰਹੇ ਪੰਡਿਤ ਜੀ ਸਾਲਗ੍ਰਾਮ ਆਪਣੇ ਸਾਹਮਣੇ ਰੱਖਿਆ ਹੋਇਆ ਪਰ ਆਪਣਾ ਮਨ ਜਿਹੜਾ ਉਹ ਦਸਾਂ ਦਿਸ਼ਾਵਾਂ ਚ ਭਟਕਾਇਆ ਹੋਇਆ ਭਰਮਾਇਆ ਹੋਇਆ, ਕਿਤੇ ਸਾਡੇ ਤੇ ਵੀ ਇਹ ਪੰਕਤੀ ਲਾਗੂ ਨਾ ਹੋਵੇ ਕਿ ਅਸੀਂ ਵੀ ਸਤਿਗੁਰਾਂ ਦੇ ਸਨਮੁਖ ਬੈਠੇ ਆ, ਗੁਰਦੇਵ ਸਾਡੇ ਸਾਹਮਣੇ ਨੇ ਤੇ ਅਸੀਂ ਆਪਣਾ ਮਨ ਸਤਿਗੁਰਾਂ ਤੋਂ ਉਲਟਾ ਕੇ ਹੋਰ ਹੀ ਕਿਤੇ ਭਰਮਾਈ ਜਾਈਏ ਭਟਕਾਈ ਜਾਈਏ ਤੇ ਫਿਰ ਇਹ ਪੰਕਤੀ ਸਾਡੇ ਤੇ ਵੀ ਲਾਗੂ ਹੁੰਦੀ ਹੈ। ਇਸ ਕਰਕੇ ਮਨ ਕਰਕੇ ਹਾਜ਼ਰ ਹੋਣਾ ਗੁਰੂ ਚਰਨਾਂ ਵਿਚ ਗੁਰੂ ਦੀ ਬਰਕਤ ਲੈਣ ਦੀ ਨਿਸ਼ਾਨੀ ਹੈ। ਆਓ, ਸੁਰਤੀਆਂ ਦੀ ਹਾਜ਼ਰੀ ਲਵਾਓ, ਸੁਰਤ ਦੀ ਹਾਜ਼ਰੀ ਗੁਰੂ ਚਰਨਾਂ ਚ ਭਰਨ ਵਾਸਤੇ ਸਾਰੀ ਸੰਗਤ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਏੜਾ ਸ੍ਰੀ ਗੁਰੂ ਜੀ ਜਿਤ ਪੁੱਤਰ ਨੇ ਕਰਮਤ ਸਰ ਮਨ ਮਾਏ।
ਗੁਰੂ ਹਰਿ ਰਾਏ ਸਾਹਿਬ ਦੇ ਵੱਡੇ ਪੁੱਤਰ, ਜੇਸ਼ਤ ਕਹਿੰਦੇ ਨੇ ਵੱਡੇ ਨੂੰ, ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿਚ ਬੜੀ ਈਰਖਾ ਕੀਤੀ। ਮਤਸਰ ਨਾਮ ਈਰਖਾ ਦਾ ਹੈ, ਬੜੀ ਭਾਰੀ ਮਤਸਰ, ਬੜੀ ਭਾਰੀ ਈਰਖਾ ਬਾਬਾ ਰਾਮ ਰਾਏ ਜੀ ਨੇ ਆਪਣੇ ਮਨ ਵਿਚ ਕੀਤੀ ਹੈ।
ਨਿਜ ਸਮ ਕਰਬੇ ਅਨਜ ਕੋ ਕਈ ਸ਼ਾ ਕੇ ਪਾਏ।
ਔਰ ਆਪਣੇ ਸਮ, ਜਿਵੇਂ ਮੈਂ ਇੱਥੇ ਬਾਦਸ਼ਾਹ ਕੋਲ ਕਰਾਮਾਤਾਂ ਵਿਖਾ ਰਿਹਾ, ਇਸੇ ਤਰ੍ਹਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਆ ਕੇ ਇੱਥੇ ਕਰਾਮਾਤਾਂ ਵਿਖਾਉਣ, ਮੇਰੇ ਬਰਾਬਰ ਹੀ ਹੋਣ, ਆਪਣੇ ਛੋਟੇ ਭਰਾ ਨੂੰ ਆਪਣੇ ਸਮ ਆਪਣੇ ਤੁਲ ਕਰਨ ਵਾਸਤੇ, ਕਿ ਬਾਦਸ਼ਾਹ ਕੋਲ ਆ ਕੇ ਉਹ ਵੀ ਮਿਲਣ ਗਿਲਣ, ਬਾਦਸ਼ਾਹ ਨਾਲ ਮੁਲਾਕਾਤ ਕਰਨ, ਬਾਦਸ਼ਾਹ ਦੀ ਕਚਹਿਰੀ ਵਿਚ ਮੇਰੇ ਵਾਂਗਰ ਆਇਆ ਜਾਇਆ ਕਰਨ। ਏਦਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਬਣਾਉਣ ਵਾਸਤੇ ਇਹਨੇ ਬਾਦਸ਼ਾਹ ਔਰੰਗਜ਼ੇਬ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆਪਣੇ ਕੋਲ ਬੁਲਾਉਣਾ ਕਰ। ਜਦੋਂ ਬਾਬੇ ਰਾਮ ਰਾਏ ਨੇ ਇਸ ਤਰ੍ਹਾਂ ਸ਼ਿਕਾਇਤ ਜੀ ਕੀਤੀ ਨਾ, ਹੈ ਤਾਂ ਓਦਾਂ ਤਾਂ ਉਪਮਾ ਕਰ ਰਿਹਾ ਸੀ ਪਰ ਹੈ ਉਪਮਾ ਦੇ ਵਿਚ ਸ਼ਿਕਾਇਤ ਭੇਜੀ ਹੋਈ ਸੀ ਬਾਦਸ਼ਾਹ ਕੋਲ ਕਿ ਮੈਨੂੰ ਗੁਰਤਾ ਗੱਦੀ ਨੀ ਮਿਲੀ, ਹੱਕ ਮੇਰਾ ਬਣਦਾ ਸੀ, ਛੋਟੇ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ ਹੈ। ਇਦਾਂ ਕਰ ਤਾਂ ਸ਼ਿਕਾਇਤ ਰਿਹਾ ਸੀ ਪਰ ਆਪਣੇ ਵੱਲੋਂ ਸ਼ਿਕਾਇਤ ਲੱਗਣ ਨਹੀਂ ਸੀ ਦਿੰਦਾ। ਪਰ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਦਿਮਾਗ ਨਾਲ ਪੜ ਲਿਆ ਕਿ ਬਾਬਾ ਰਾਮ ਰਾਏ ਜੀ
ਇਨ ਮਤਸਰ ਕਰ ਬਾਤ ਉਚਾਰਾ,
ਇਹਨਾਂ ਨੇ ਈਰਖਾ ਨਾਲ ਆਪਣੇ ਮਨ ਵਿਚ ਦਵੈਸ਼ ਰੱਖ ਕੇ ਗੱਲਾਂ ਕਹੀਆਂ ਨੇ ਮੈਨੂੰ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਮੈਂ ਇੱਥੇ ਆਪਣੇ ਕੋਲ ਬੁਲਾਵਾਂ, ਇੱਥੇ ਆਪਣੇ ਕੋਲ ਸੱਦਾਂ। ਇਸ ਵਾਸਤੇ ਬਾਬਾ ਰਾਮ ਰਾਏ ਜੀ ਨੇ ਮੇਰੇ ਕੋਲ ਸ਼ਿਕਾਇਤ ਕੀਤੀ, ਆਪਣੇ ਮਨ ਦੀ ਈਰਖਾ ਨਾਲ ਆਪਣੇ ਹਿਰਦੇ ਦੀ ਦੁਆਇਸ਼ ਨਾਲ ਇਹ ਗੱਲ ਮੈਨੂੰ ਕਹੀ ਹੈ।
ਅਲਪ ਤੈਨੂੰ ਕੀ,
ਔਰੰਗਜ਼ੇਬ ਸੋਚ ਰਿਹਾ ਮਨ ਵਿਚ ਵੀ ਉਹਨਾਂ ਨੂੰ ਮੈਂ ਇੱਥੇ ਬੁਲਾ ਕੇ ਕੀ ਕਰਾਂਗਾ, ਹਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਛੋਟੀ ਜੀ ਉਮਰ, 7-8 ਸਾਲ ਦੀ ਉਹਨਾਂ ਦੀ ਉਮਰ ਹੈ, ਛੋਟੀ ਜੀ ਉਮਰ ਦੇ ਉਹ ਧਾਰਨੀ ਹਾਲੇ ਬਾਲਕ ਹਨ, ਹਾਲੇ ਉਨ੍ਹਾਂ ਦੇ ਦੁੱਧ ਦੇ ਦੰਦ ਵੀ ਮੂੰਹ ਵਿਚੋਂ ਨਹੀਂ ਟੁੱਟੇ ਹੋਣੇ। ਉਨ੍ਹਾਂ ਨੂੰ ਭਲਾ ਮੈਂ ਇੱਥੇ ਆਪਣੇ ਕੋਲ ਬੁਲਾ ਕੇ ਕੀ ਕਰਾਂਗਾ?
ਰਹਿਣ ਮਾਤ ਟਿਕ ਬੈਸ ਜਿਨੋਂ ਕੀ।
ਉਨ੍ਹਾਂ ਦੀ ਉਮਰ ਤਾਂ ਹਾਲੇ ਆਪਣੀ ਮਾਤਾ ਕੋਲ ਰਹਿਣ ਦੀ ਹੈ, ਮੇਰੇ ਜੇ ਬਾਦਸ਼ਾਹਾਂ ਕੋਲ ਆਉਣ ਦੀ ਉਮਰ ਥੋੜੀ ਹੈ ਉਨ੍ਹਾਂ ਦੀ ਕਿ ਉਹ ਬਾਦਸ਼ਾਹ ਦੀ ਕਚਹਿਰੀ ਵਿਚ ਆਉਣ ਆ ਕੇ ਗੱਲਬਾਤ ਕਰਨ। ਉਨ੍ਹਾਂ ਦੀ ਉਮਰ ਹਾਲੇ ਬਾਲਕਾਂ ਵਾਲੀ ਹੈ, ਆਪਣੀ ਮਾਤਾ ਦੇ ਕੋਲ ਰਹਿਣ ਦੀ ਉਮਰ ਹੈ।
ਕਿਮ ਹਮ ਕਰੇ ਹਕਾਰਨ, ਕਿਮ ਆਵੇ ਹਮ ਕਰੇ ਹਕਾਰਨ।
ਅਸੀਂ ਜੇ ਬੁਲਾਈਏ ਵੀ ਤੇ ਉਹ ਕਿਵੇਂ ਆਉਣਗੇ? ਉਹ ਤਾਂ ਬੱਚੇ ਨੇ ਹਾਲੇ, ਉਹ ਤਾਂ ਹਾਲੇ ਬਾਲ ਰੂਪ ਦੇ ਵਿਚ ਬਾਲਕ ਨੇ, ਉਹ ਭਲਾ ਮੇਰੇ ਕੋਲ ਕਿਵੇਂ ਆਉਣਗੇ? ਜੇ ਮੈਂ ਉਨ੍ਹਾਂ ਨੂੰ ਸੱਦ ਵੀ ਲਵਾਂ, ਬੁਲਾ ਵੀ ਲਵਾਂ, ਤੇ ਉਹ ਮੇਰੇ ਪਾਸ ਕਿਵੇਂ ਆਉਣਗੇ?
ਮੈਂ ਨਿਕਸ਼ਿਓ ਕਰਤੇ ਕਿਸ ਕਾਰਨ।
ਉਹ ਤਾਂ ਕਦੇ ਕਿਸੇ ਕਾਰਨ ਕਰਕੇ ਆਪਣੇ ਘਰੋਂ ਨਿਕਲੇ ਨੀ ਹੋਣੇ, ਹਾਲੇ ਬਾਲਕ ਨੇ, ਬਾਲ ਰੂਪ ਚ ਨੇ। ਔਰੰਗਜ਼ੇਬ ਨੂੰ ਤਾਂ ਸਤਿਗੁਰੂ ਜੀ ਬਾਲ ਰੂਪ ਹੀ ਨਜ਼ਰ ਆਉਂਦੇ ਨੇ, ਪਰ ਭਾਵੇਂ ਸਰੀਰ ਬਾਲ ਰੂਪ ਵਿਚ ਹੈ, ਸਤਿਗੁਰ ਅੰਦਰ ਜੋਤ ਉਹੀ ਵਿਸ਼ਾਲ ਹੈ, ਦੀਰਘ ਸੁਰਾਗ ਤਨ ਕਰਕੇ ਭਾਵੇਂ ਉਮਰ ਛੋਟੀ ਹੈ, ਪਰ ਅੰਦਰੋਂ ਸੁਰਤ ਕਰਕੇ ਬਹੁਤ ਵੱਡੇ ਨੇ ਸਤਿਗੁਰੂ, ਵੱਡਿਆਂ ਤੋਂ ਵੱਡੇ ਹਨ। ਔਰੰਗਜ਼ੇਬ ਸੋਚ ਰਿਹਾ, ਕਹਿੰਦਾ ਕਿ ਉਹ ਹਾਲੇ ਕਦੇ ਕਿਸੇ ਕਾਰਨ ਕਰਕੇ ਆਪਣੇ ਘਰੋਂ ਬਾਹਰ ਨਹੀਂ ਨਿਕਲੇ।
ਪ੍ਰਾਤ ਪਣੇ ਮੈਂ ਅਧਿਕ ਸ਼ਰੀਕਾ।
ਪ੍ਰਾਤ ਪਣੇ ਵਿਚ ਬੜਾ ਸ਼ਰੀਕਾ ਹੁੰਦਾ, ਭਰਾਵਾਂ ਭਰਾਵਾਂ ਦਾ ਵੀ ਕਈ ਵਾਰੀ ਆਪਸ ਵਿਚ ਸ਼ਰੀਕਾ ਹੋ ਜਾਂਦਾ।
ਕਰੇ ਦਵੇਸ਼ ਨੇ ਚਾਹੇ ਨੀਕਾ।
ਇਸ ਕਰਕੇ ਰਾਮ ਰਾਏ ਨੇ ਆਪਣੇ ਮਨ ਵਿਚ ਦਵੇਸ਼ ਰੱਖੀ ਹੋਈ ਹੈ ਉਨ੍ਹਾਂ ਪ੍ਰਤੀ, ਉਨ੍ਹਾਂ ਪ੍ਰਤੀ ਈਰਖਾ ਰੱਖੀ ਹੋਈ ਹੈ, ਔਰ ਇਹ ਉਨ੍ਹਾਂ ਦਾ ਭਲਾ ਨਹੀਂ ਚਾਹੁੰਦਾ, ਕਿਉਂਕਿ ਇਹ ਸ਼ਰੀਕਾ ਪਾਲ ਰਿਹਾ, ਉਹ ਇਹਦੇ ਭਰਾ ਨੇ, ਇਹ ਉਨ੍ਹਾਂ ਦਾ ਭਾਈ ਹੈ, ਇਹ ਭਾਈਚਾਰਾ ਨਹੀਂ ਪਾਲ ਰਿਹਾ, ਸ਼ਰੀਕਾ ਪਾਲ ਰਿਹਾ। ਆਪਣੇ ਮਨ ਚ ਦਵੈਸ਼ ਈਰਖਾ ਧਾਰ ਕੇ ਉਨ੍ਹਾਂ ਦਾ ਭਲਾ ਨਹੀਂ ਚਾਹੁੰਦਾ।
ਜਿਮ ਹੋਇਓ ਹੈ ਸਦਨ ਹਮਾਰੀ, ਰਾਜ ਕਰਤੀਓ ਨਿਜ ਪ੍ਰਾਤਨ ਮਾਰੀ।
ਔਰੰਗਜ਼ੇਬ ਸੋਚਦਾ ਆਪਣੇ, ਕਹਿੰਦਾ ਜਿਵੇਂ ਮੇਰੇ ਘਰ ਦੇ ਵਿਚ ਹੋਇਆ, ਸਾਡੇ ਘਰ ਵਿਚ ਹੋਇਆ ਕਿ ਰਾਜ ਕਰਨ ਵਾਸਤੇ ਮੈਨੂੰ ਆਪਣੇ ਭਰਾ ਮਾਰਨੇ ਪਏ, ਇਹ ਰਾਜ ਮੈਨੂੰ ਏਦਾਂ ਨਹੀਂ ਮਿਲਿਆ, ਆਪਣੇ ਭਰਾਵਾਂ ਦਾ, ਤਿੰਨਾਂ ਭਰਾਵਾਂ ਦਾ ਕਤਲ ਕਰਕੇ ਪਿਓ ਨੂੰ ਕੈਦੀ ਬਣਾ ਕੇ, ਤਾਂ ਜਾ ਕੇ ਮੈਨੂੰ ਇਸ ਰਾਜ ਭਾਗ ਦੀ, ਇਸ ਰਾਜ ਗੱਦੀ ਦੀ ਪ੍ਰਾਪਤੀ ਹੋਈ ਹੈ।
ਤਿਮ ਸਗਰੀ ਜਗ ਮੈਂ ਵਰਤਾਰਾ।
ਇਹ ਅੱਗ ਸਿਰਫ ਸਾਡੇ ਘਰ ਹੀ ਨਹੀਂ, ਸਾਰਿਆਂ ਦੇ ਘਰ ਚ ਬਲ ਰਹੀ ਹੈ। ਹਰ ਇੱਕ ਭਰਾ ਇਹੀ ਚਾਹੁੰਦਾ ਕਿ ਮੈਂ ਆਪਣੇ ਭਰਾ ਨੂੰ ਪਿੱਛੇ ਕਰਕੇ ਮੈਂ ਮੁਖੀ ਬਣਾ, ਮੈਂ ਆਗੂ ਬਣਾ। ਉਹੀ ਸੋਚ ਰਾਮ ਰਾਏ ਦੀ ਵੀ ਹੈ। ਇਹ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਪਿੱਛੇ ਕਰਕੇ ਆਪ ਗੁਰੂ ਬਣਨਾ ਚਾਹੁੰਦਾ, ਆਪ ਗੁਰਤਾ ਗੱਦੀ ਤੇ ਬੈਠਣਾ ਚਾਹੁੰਦਾ। ਇਹ ਹਾਲ ਸਾਰੇ ਘਰਾਂ ਦਾ, ਔਰੰਗਜ਼ੇਬ ਸੋਚ ਰਿਹਾ ਕਿ ਇਹ ਹਾਲ ਸਿਰਫ ਮੇਰੇ ਘਰ ਦਾ ਹੀ ਨਹੀਂ ਸੀ, ਇਹ ਹਾਲ ਸਾਰਿਆਂ ਦੇ ਘਰਾਂ ਦੇ ਵਿਚ ਇਹੀ ਹਾਲ ਹੈ।
ਸ਼ਰੀਕੇ ਮੈਂ ਦੁੱਖ ਪਾਰਾ।
ਜਿਹੜਾ ਸ਼ਰੀਕਾ ਹੁੰਦਾ ਨਾ, ਸ਼ਰੀਕੇ ਵਿਚ ਬੜਾ ਦੁੱਖ ਹੁੰਦਾ, ਸ਼ਰੀਕ ਪੁਣੇ ਦੇ ਵਿਚ ਬੜਾ ਵੱਡਾ ਡਾਢਾ ਦੁੱਖ ਹੁੰਦਾ।
ਐਸੀ ਰੀਤ ਇਹਨੋ ਮੈਂ ਭਈ।
ਇਹਨਾਂ ਵਿਚ ਵੀ ਉਹੋ ਜਿਹੀ ਰੀਤ ਹੀ ਹੋ ਰਹੀ, ਸ਼ਰੀਕਾ ਹੀ ਇਹਨਾਂ ਨੂੰ ਗਾਲ ਰਿਹਾ। ਇਹਦੇ ਮਨ ਚ ਸ਼ਰੀਕਾ ਲੱਗ ਗਿਆ ਕਿ ਮੇਰਾ ਭਰਾ ਮੇਰੇ ਤੋਂ ਅੱਗੇ ਨਾ ਲੰਘ ਜਾਏ, ਗੁਰਤਾ ਗੱਦੀ ਉਹਨੂੰ ਮਿਲ ਗਈ, ਉਹਦੀ ਪੂਜਾ ਮੇਰੇ ਨਾਲੋਂ ਜ਼ਿਆਦਾ ਨਾ ਹੋਣ ਲੱਗ ਜਾਏ। ਇਦਾਂ ਦਾ ਸ਼ਰੀਕਾ ਰਾਮ ਰਾਏ ਦੇ ਮਨ ਦੇ ਵਿਚ ਵੀ ਆ ਰਿਹਾ, ਮੈਨੂੰ ਪਤਾ ਲੱਗ ਰਿਹਾ।
ਮਮ ਸਮ ਲਗੁਨੇ ਗਾਦੀ ਲਈ।
ਜਿਵੇਂ ਮੈਂ ਛੋਟਾ ਸੀ ਤੇ ਰਾਜ ਗੱਦੀ ਮੈਨੂੰ ਮਿਲੀ ਹੈ, ਇਸੇ ਤਰ੍ਹਾਂ ਗੁਰੂ ਘਰ ਦੇ ਵਿਚ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਛੋਟੇ ਨੇ, ਤੇ ਛੋਟੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਗੁਰਤਾ ਗੱਦੀ ਪ੍ਰਾਪਤ ਕਰ ਲਈ, ਤੇ ਰਾਮ ਰਾਏ ਵੱਡਾ ਹੋਣ ਦੇ ਬਾਵਜੂਦ ਖਾਲੀ ਰਹਿ ਗਿਆ, ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕੀ।
ਤਿੰਨ ਪਟ ਦੋਤ ਆਕਾਰੋਂ ਜਬੈ, ਰਿਸ ਕਰ ਸਰਾਪ ਨਾ ਕੁਛ ਕਹਿ ਤਬੈ।
ਮੈਂ ਜੇ ਆਪਣਾ ਦੂਤ ਭੇਜ ਕੇ ਉਨ੍ਹਾਂ ਨੂੰ ਬੁਲਾਵਾਂ ਕਿ ਤੁਸੀਂ ਮੇਰੇ ਕੋਲ ਆਓ, ਉਹ ਤਾਂ ਬਾਲ ਰੂਪ ਚ ਨੇ, ਹਾਲੇ ਬਾਲਕ ਨੇ, ਪਤਾ ਨੀ ਕੀ ਕਹਿ ਦੇਣ, ਕੋਈ ਸਰਾਪ ਹੀ ਨਾ ਦੇ ਦੇਣ ਮੈਨੂੰ। ਬਾਦਸ਼ਾਹ ਔਰੰਗਜ਼ੇਬ ਡਰਦਾ ਵੀ, ਨਾਲੇ ਤਾਂ ਉਹ ਬਾਲਕ ਨੇ, ਇੱਕ ਬਾਲਕ ਨੂੰ ਆਪਣੇ ਕੋਲ ਕਿਵੇਂ ਸੱਦਾਂ, ਤੇ ਹੋ ਸਕਦਾ ਬਾਲ ਅਵਸਥਾ ਵਿਚ ਉਹ ਕੀ ਬਚਨ ਕਰ ਦੇਣ, ਕਿਹੜਾ ਸਰਾਪ ਦੇ ਦੇਣ ਮੈਨੂੰ। ਕੋਈ ਸਰਾਪ ਦੇ ਦਿੱਤਾ ਤੇ ਕਿਤੇ ਮੇਰਾ ਸਭ ਕੁਝ ਗਰਕ ਹੀ ਨਾ ਹੋ ਜਾਏ, ਭ੍ਰਸ਼ਟ ਹੀ ਨਾ ਹੋ ਜਾਏ। ਏਦਾਂ ਔਰੰਗਜ਼ੇਬ ਸੋਚਦਾ ਕਿ ਮੈਂ ਆਪਣਾ ਦੂਤ ਭੇਜ ਕੇ ਉਨ੍ਹਾਂ ਨੂੰ ਕਿਵੇਂ ਬੁਲਾਵਾਂ।
ਪ੍ਰਥਮ ਹਕਾਰੇ ਚਲ ਆਇਓ।
ਪਹਿਲਾਂ ਮੈਂ ਬੁਲਾਇਆ ਸੀ ਗੁਰੂ ਹਰ ਰਾਏ ਸਾਹਿਬ ਨੂੰ, ਤੇ ਗੁਰੂ ਹਰ ਰਾਏ ਸਾਹਿਬ ਨਹੀਂ ਆਏ, ਉਨ੍ਹਾਂ ਨੇ ਆਪਣੇ ਇਸ ਪੁੱਤਰ ਰਾਮ ਰਾਏ ਨੂੰ ਭੇਜਿਆ, ਤੇ ਆ ਰਾਮ ਰਾਏ ਜੀ ਮੇਰੇ ਕੋਲ ਪਹਿਲੇ ਬੁਲਾਵੇ ਤੇ ਚੱਲ ਕੇ ਆਏ ਨੇ।
ਅਜ਼ਮਤ ਜੁਗ ਕਰੇ ਤੈ ਪਠਾਇਓ,
ਇਨ੍ਹਾਂ ਨੂੰ ਕਰਾਮਾਤਾਂ ਦੇ ਸਹਿਤ ਕਰਕੇ ਗੁਰੂ ਹਰਿ ਰਾਏ ਸਾਹਿਬ ਨੇ ਮੇਰੇ ਕੋਲ ਭੇਜ ਕੇ ਕਹਿ ਦਿੱਤਾ ਕਿ ਤੈਨੂੰ ਜੇ ਕਰਾਮਾਤ ਵੇਖਣ ਦੀ ਇੱਛਾ ਹੈ ਤੇ ਰਾਮ ਰਾਏ ਤੂੰ ਵੇਖ ਲੈ, ਇਹਨੂੰ ਅਸੀਂ ਕਰਾਮਾਤ ਦੇ ਦਿੱਤੀ ਹੈ, ਇਹਨੂੰ ਕਰਾਮਾਤਾਂ ਦੇ ਕੇ ਮੇਰੇ ਕੋਲ ਭੇਜ ਦਿੱਤਾ ਹੈ।
ਜੋ ਹਮ ਚੈਤ ਸਕਲ ਕਰਵਾਇਓ, ਸਰਬ ਰੀਤ ਨੀਕੇ ਪਤੇ ਆਇਓ,
ਜੋ ਅਸੀਂ ਚਾਹੁੰਦੇ ਸੀ ਉਹ ਸਾਰਾ ਕੁਝ ਅਸੀਂ ਇਹਨਾਂ ਕੋਲੋਂ ਕਰਵਾਇਆ। ਰਾਮ ਰਾਏ ਨੂੰ ਜੋ ਜੋ ਕਹਿੰਦੇ ਰਹੇ ਆ ਇਹ ਕਰਕੇ ਵਿਖਾਉਂਦੇ ਰਹੇ ਨੇ। ਹਰ ਪ੍ਰਕਾਰ ਦੀ ਕਰਾਮਾਤ ਅਜਮਤ ਪ੍ਰਗਟ ਕਰਕੇ ਰਾਮ ਰਾਏ ਨੇ ਸਾਨੂੰ ਵਿਖਾਈ ਹੈ।
ਅਬ ਜੇ ਕਰ ਜ਼ੋਰ ਹਕਾਰੈ,
ਜੇ ਮੈਂ ਹੁਣ ਜ਼ੋਰ ਕਰਕੇ ਹੁਣ ਆਪਣੀ ਤਾਕਤ ਦਾ ਡਰਾਵਾ ਦੇ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਬੁਲਾਵਾ ਭੇਜਦੇ ਆ। ਪਹਿਲਾਂ ਗੁਰੂ ਹਰਿ ਰਾਏ ਸਾਹਿਬ ਨੂੰ ਭੇਜਿਆ, ਉਹ ਆਪ ਨਹੀਂ ਆਏ, ਉਨ੍ਹਾਂ ਨੇ ਰਾਮ ਰਾਏ ਨੂੰ ਭੇਜ ਦਿੱਤਾ। ਹੁਣ ਉਨ੍ਹਾਂ ਦੀ ਥਾਂ ਤੇ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨੇ, ਉਨ੍ਹਾਂ ਤੇ ਮੈਂ ਜੇ ਜ਼ੋਰ ਪਾ ਕੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਂਦਾ ਹਾਂ।
ਸ਼ਾਦ ਵੈਸ਼ ਕੋ ਠਠੈ ਵਿਚਾਰੈ,
ਫਿਰ ਇਹ ਗੱਲ ਸਾਰੇ ਪਾਸੇ ਪ੍ਰਗਟ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਨਾਲ ਦਵੈਸ਼ ਰੱਖਦਾ। ਉਹਨੇ ਕਰਾਮਾਤ ਵੇਖਣੀ ਸੀ, ਕਰਾਮਾਤ ਤਾਂ ਰਾਮ ਰਾਏ ਨੇ ਵਿਖਾ ਦਿੱਤੀ, ਹੋਰ ਉਹਨੇ ਕਿਉਂ ਬੁਲਾਉਣਾ ਗੁਰੂ ਸਾਹਿਬ ਨੂੰ। ਫਿਰ ਸਾਰੇ ਲੋਕਾਂ ਵਿਚ ਇਹ ਗੱਲ ਉਜਾਗਰ ਹੋ ਜਾਏਗੀ ਕਿ ਬਾਦਸ਼ਾਹ ਗੁਰੂ ਘਰ ਦੇ ਨਾਲ ਦਵੈਸ਼ ਰੱਖਦਾ, ਮੇਰੀ ਫਿਰ ਭੰਡੀ ਹੋਵੇਗੀ, ਲੋਕ ਮੇਰੀ ਨਿੰਦਾ ਕਰਨਗੇ।
ਵਦੋ ਪ੍ਰਾਤ ਜੇ ਪਹੁੰਚੇ ਉਪਾਸ, ਮਮ ਅਧੀਨ ਪੁਨਰੈ ਕਿਆ ਆਸ।
ਜੇ ਵੱਡਾ ਭਰਾ ਉਹਨਾਂ ਦਾ ਮੇਰੇ ਕੋਲ ਪਹੁੰਚਿਆ ਹੋਇਆ ਤੇ ਮੈਨੂੰ ਕੀ ਲੋੜ ਹੈ, ਮੈਂ ਛੋਟੇ ਨੂੰ ਵੀ ਸੱਦ ਲਵਾਂ, ਛੋਟਿਆਂ ਨੂੰ ਵੀ ਆਪਣੇ ਕੋਲ ਬੁਲਾ ਲਵਾਂ। ਉਹਨਾਂ ਦਾ ਵੱਡਾ ਭਰਾ ਮੇਰੇ ਕੋਲ ਹੈ, ਮੇਰੇ ਅਧੀਨ ਹੈ, ਮੈਂ ਜਿਵੇਂ ਕਹਿੰਦਾ ਹਾਂ ਉਸੇ ਤਰ੍ਹਾਂ ਚੱਲਦੇ ਨੇ, ਤੇ ਫਿਰ ਮੈਨੂੰ ਛੋਟੇ ਨੂੰ ਬੁਲਾਉਣ ਦੀ ਕੀ ਲੋੜ ਹੈ, ਲੋਕ ਗੱਲਾਂ ਕਰਨਗੇ ਜੇ ਮੈਂ ਛੋਟਿਆਂ ਨੂੰ ਬੁਲਾਉਣਾ।
ਇਹ ਵਿਚਾਰ ਹੋਰ ਨੋ ਰੰਗ ਕਹਿ,
ਇਹ ਤਾਂ ਔਰੰਗਜ਼ੇਬ ਨੇ ਆਪਣੇ ਮਨ ਹੀ ਮਨ ਪਹਿਲਾਂ ਇਹ ਵਿਚਾਰ ਕੀਤੀ ਕਿ ਨਹੀਂ, ਗੁਰੂ ਹਰਿਕ੍ਰਿਸ਼ਨ ਸਾਹਿਬ ਹਾਲੇ ਬਾਲਕ ਨੇ, ਉਨ੍ਹਾਂ ਨੂੰ ਮੈਂ ਨਹੀਂ ਬੁਲਾ ਸਕਦਾ, ਉਨ੍ਹਾਂ ਦੇ ਬੁਲਾਉਣ ਵਿਚ ਇਸ ਤਰ੍ਹਾਂ ਦੀਆਂ ਸਮੰਜਸਾਂ ਵੀ ਨੇ, ਸਮੱਸਿਆਵਾਂ ਵੀ ਨੇ। ਇਸ ਕਰਕੇ ਔਰੰਗਜ਼ੇਬ ਨੇ ਆਪਣੇ ਮਨ ਚ ਇਸ ਤਰ੍ਹਾਂ ਦੀ ਵਿਚਾਰ ਕੀਤੀ ਤੇ ਵਿਚਾਰ ਕਰਕੇ ਬੋਲਿਆ,
ਕਿਆ ਕਹਿ ਬਾਤ ਬੁਲਾਵਨ ਚਾਹੇ।
ਹਾਂ, ਕਹਿਣ ਲੱਗੇ ਔਰੰਗਜ਼ੇਬ ਕਹਿਣ ਲੱਗਾ ਬਾਬਾ ਰਾਮ ਰਾਏ ਜੀ ਨੂੰ, ਕਹਿੰਦਾ ਜੀ ਮੈਂ ਉਨ੍ਹਾਂ ਨੂੰ ਕੀ ਕਹਿ ਕੇ ਬੁਲਾਵਾਂ, ਕੀ ਕਹਿ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਆਪਣੇ ਕੋਲ ਸੱਦਾ।
ਅਜ਼ਮਤ ਹੀਰਨ ਕੇਰ ਹਕਾਰਨ, ਸੋ ਤੁਮ ਕੀਨਤ ਪ੍ਰਥਮ ਦਿਖਾਰਨ।
ਜੇ ਮੈਂ ਉਨ੍ਹਾਂ ਨੂੰ ਕਹਾਂ ਕਿ ਤੁਸੀਂ ਮੈਨੂੰ ਆ ਕੇ ਕਰਾਮਾਤ ਵਿਖਾਓ, ਤੇ ਕਰਾਮਾਤ ਤਾਂ ਬਾਬਾ ਰਾਮ ਰਾਏ ਜੀ ਤੁਸੀਂ ਮੈਨੂੰ ਪਹਿਲਾਂ ਵਿਖਾ ਹੀ ਦਿੱਤੀ ਹੈ, ਹੋਰ ਕਿੰਨੀਆਂ ਕੁ ਕਰਾਮਾਤਾਂ ਵੇਖਾਂਗੇ ਅਸੀਂ। ਜੇ ਕਰਾਮਾਤ ਵੇਖਣ ਦੀ ਗੱਲ ਵਾਸਤੇ ਉਨ੍ਹਾਂ ਨੂੰ ਬੁਲਾਵਾਂ ਕਿ ਤੁਸੀਂ ਕਰਾਮਾਤ ਵਿਖਾਓ, ਤਾਂ ਤੁਸੀਂ ਵਿਖਾ ਹੀ ਦਿੱਤੀਆਂ ਮੈਨੂੰ, ਜੇ ਹੋਰ ਕਹਾਂਗਾ ਤਾਂ ਵੀ ਤੁਸੀਂ ਹੋਰ ਵੀ ਕਰਾਮਾਤ ਵਿਖਾ ਦਿਓਗੇ, ਉਨ੍ਹਾਂ ਨੂੰ ਬੁਲਾਉਣ ਦੀ ਕੀ ਲੋੜ ਹੈ।
ਨਿਸ਼ਫਲ ਹੀ ਦੂਤ ਪਠਨੈ,
ਤਾਂ ਆਪਣਾ ਦੂਤ ਭੇਜਣਾ ਨਿਸ਼ਫਲ ਹੀ ਹੈ ਕਿ ਮੈਂ ਆਪਣਾ ਦੂਤ ਭੇਜ ਕੇ ਉਨ੍ਹਾਂ ਨੂੰ ਬੁਲਾਵਾਂ।
ਲੋਗੂ ਬੈ ਆਮਨ ਤਿਨੋ ਕਠਨੈ,
ਉਨ੍ਹਾਂ ਦੀ ਉਮਰ ਵੀ ਹਾਲੇ ਛੋਟੀ ਹੈ, ਬਾਲ ਰੂਪ ਚ ਨੇ, ਤੇ ਉਨ੍ਹਾਂ ਦਾ ਆਉਣਾ ਮੇਰੇ ਤਾਈ ਕਠਨ ਹੈ, ਇੰਨਾ ਲੰਮਾ ਸਫ਼ਰ ਕਰਕੇ ਦਿੱਲੀ ਤੱਕ ਆਉਣਾ ਬਹੁਤ ਔਖਾ ਬਹੁਤ ਕਠਨ ਹੈ।
ਇੱਕ ਸ਼੍ਰੀ ਗੁਰ ਕੇ ਸੁਤ ਹੋ ਦੋ, ਅਦ ਅਜ਼ਮਤ ਮੈਂ ਸਨ ਤਰੋ।
ਅਰੇ ਬਾਬਾ ਰਾਮ ਰਾਏ ਜੀ ਤੁਸੀਂ ਇੱਕੋ ਗੁਰੂ ਦੇ ਦੋਵੇਂ ਪੁੱਤਰ ਹੋ, ਜਿਹੜੇ ਗੁਰੂ ਦੇ ਉਹ ਪੁੱਤਰ ਨੇ ਉਸੇ ਦੇ ਤੁਸੀਂ ਹੋ, ਤੁਸੀਂ ਅਜਮਤਾਂ ਵਿਚ ਦੋਵੇਂ ਇਕ ਬਰਾਬਰ ਹੀ ਹੋਵੋਗੇ, ਮੇਰੇ ਚ ਮੈਨੂੰ ਕਿਹੜਾ ਖਿਆਲ ਹੈ ਕਿ ਉਨ੍ਹਾਂ ਚ ਜ਼ਿਆਦਾ ਹੋਵੇਗੀ ਤੁਹਾਡੇ ਚ ਘੱਟ ਹੋਵੇਗੀ, ਤੁਹਾਡੇ ਦੋਵਾਂ ਵਿਚ ਅਜਮਤ ਤੇ ਕਰਾਮਾਤ ਵੀ ਬਰਾਬਰ ਹੀ ਹੋਵੇਗੀ, ਕਿਉਂਕਿ ਤੁਸੀਂ ਇਕੋ ਗੁਰੂ ਦੇ ਦੋਵੇਂ ਪੁੱਤਰ ਹੋ।
ਕਿਦੋਂ ਸੁਲ ਗੁਗਾ ਦੀ ਪਰ ਟੀਕਾ, ਤੂੰ ਤੇ ਹੈ ਅਦਕ ਬਦੀਕਾ।
ਹਾਂ, ਰਾਮ ਰਾਏ ਕਿਤੇ ਐਸਾ ਤਾਂ ਨਹੀਂ ਕਿ ਉਹ ਤੁਹਾਡੇ ਤੋਂ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਇਸ ਕਰਕੇ ਉਨ੍ਹਾਂ ਵਿਚ ਤੁਹਾਡੇ ਨਾਲੋਂ ਜ਼ਿਆਦਾ ਕਰਾਮਾਤ। ਵੈਸੇ ਤਾਂ ਤੁਸੀਂ ਇੱਕੋ ਪਿਤਾ ਦੇ ਦੋਵੇਂ ਪੁੱਤਰ ਹੋ, ਕਰਾਮਾਤਾਂ ਦੋਵਾਂ ਚ ਬਰਾਬਰ ਹੋਣਗੀਆਂ, ਪਰ ਕਿਤੇ ਐਸਾ ਤਾਂ ਨਹੀਂ ਕਿ ਉਹ ਛੋਟੇ ਨੇ, ਗੁਰਤਾ ਗੱਦੀ ਤੇ ਬੈਠੇ ਨੇ, ਉਨ੍ਹਾਂ ਵਿਚ ਕਰਾਮਾਤ ਤੁਹਾਡੇ ਨਾਲੋਂ ਵੱਧ ਹੋਵੇ, ਅਜਮਤ ਤੁਹਾਡੇ ਨਾਲੋਂ ਜ਼ਿਆਦਾ ਹੋਵੇ।
ਲਘੂ ਬੈਸੇ ਜਬ ਹੋਵੇ ਵਿਸਾਲਾ,
ਤੇ ਜੇ ਇਹ ਵੀ ਗੱਲ ਹੈ ਉਨ੍ਹਾਂ ਵਿਚ ਕਰਾਮਾਤ ਤੁਹਾਡੇ ਨਾਲੋਂ ਜ਼ਿਆਦਾ ਹੈ, ਤੇ ਹੇ ਰਾਮ ਰਾਏ ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਹਾਲੇ ਤਾਂ ਉਹ ਬਾਲਕ ਨੇ, 8 ਸਾਲ ਦੀ ਉਮਰ ਕਿੰਨੀ ਕੁ ਹੁੰਦੀ ਹੈ, ਹਾਲੇ ਉਹ ਬਾਲ ਅਵਸਥਾ ਵਿਚ ਨੇ, ਜਦੋਂ ਉਹ ਵੱਡੇ ਹੋਣਗੇ, ਛੋਟੀ ਉਮਰ ਤੋਂ ਵੱਡੀ ਉਮਰ ਦੇ ਹੋਣਗੇ,
ਕਰੈ ਹਕਾਰਨ ਕੋ ਤਿਸ ਕਾਲਾ,
ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਲਵਾਂਗਾ। ਹਾਲੇ ਮੈਨੂੰ ਕੀ ਲੋੜ ਹੈ ਮੈਂ ਬਾਲਕ ਨੂੰ ਆਪਣੇ ਕੋਲ ਬੁਲਾ ਕੇ ਖੇਚਲ ਦਿਆਂ, ਜਦੋਂ ਥੋੜੇ ਜੇ ਵੱਡੇ ਹੋ ਜਾਣਗੇ, ਜਵਾਨ ਹੋ ਜਾਣਗੇ, ਫਿਰ ਮੈਂ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀਆਂ ਕਰਾਮਾਤਾਂ ਵੀ ਵੇਖ ਲਵਾਂਗਾ।
ਅਬ ਤੋ ਅਨੁਚਿਤ ਬਾਤ ਵਿਚਾਰੋ,
ਹੁਣ ਇਸ ਵੇਲੇ ਅਨੁਚਿਤ ਗੱਲ ਹੈ, ਹੁਣ ਮੈਂ ਨਹੀਂ ਚਾਹੁੰਦਾ ਕਿ ਮੈਂ ਉਹਨਾਂ ਨੂੰ ਇੱਥੇ ਆਪਣੇ ਕੋਲ ਸੱਦਾ।
ਬਤ ਕਹਿ ਦੂਤ ਨਾ ਨਿਕਟ ਹਕਾਰੋ,
ਮੈਂ ਦੂਤ ਭੇਜ ਕੇ ਨਹੀਂ ਉਹਨਾਂ ਨੂੰ ਆਪਣੇ ਕੋਲ ਬੁਲਾ ਸਕਦਾ, ਮੈਂ ਏਡਾ ਵੱਡਾ ਨਿਰਾਦਰ ਨਹੀਂ ਉਹਨਾਂ ਦਾ ਕਰ ਸਕਦਾ ਕਿ ਮੈਂ ਉਹਨਾਂ ਕੋਲ ਦੂਤ ਭੇਜਾ ਆਪਣਾ ਉਹਨਾਂ ਨੂੰ ਬੁਲਾਵੇ ਵਾਸਤੇ।
ਸੁਣ ਸ਼੍ਰੀ ਰਾਮ ਰਾਏ ਤਬ ਕਹਿਓ,
ਜਦੋਂ ਔਰੰਗਜ਼ੇਬ ਨੇ ਨਾਂਹ ਕਰ ਦਿੱਤੀ ਨਾ ਗੁਰੂ ਸਾਹਿਬ ਨੂੰ ਬੁਲਾਉਣ ਤੋਂ, ਤੋ ਉਸ ਵੇਲੇ ਬਾਬਾ ਰਾਮ ਰਾਏ ਜੀ ਫਿਰ ਬੋਲੇ ਔਰੰਗਜ਼ੇਬ ਨੂੰ, ਕਹਿਣ ਲੱਗੇ
ਇਹ ਵਿਚਾਰ ਤੁਮ ਨੀਕੋ ਲਿਓ,
ਕਹਿੰਦੇ ਬਾਦਸ਼ਾਹ ਸਲਾਮਤ, ਇਹ ਵਿਚਾਰ ਤਾਂ ਤੁਸੀਂ ਚੰਗੀ ਕੀਤੀ ਹੈ ਆਪਣੇ ਮਨ ਚ, ਇਹ ਤਾਂ ਤੁਸੀਂ ਬੜੀ ਭਲੀ ਤੇ ਦੇਖ ਵਿਚਾਰ ਕੀਤੀ ਹੈ।
ਹੋਤ ਕਾਰਨ ਕੀ ਜੁਗ ਬਾਤੇ, ਗਰਬਤ ਕਰਕੇ ਬਲ ਬਚਿਆ ਤੇ,
ਇਹਦੇ ਵਿਚ ਵੀ ਭਲੀ ਗੱਲ ਇਹ ਹੈ, ਹੋਤ ਹਕਾਰਨ ਜੁਗ ਬਾਤੀ, ਦੋਵਾਂ ਦੀ ਗੱਲ ਇਸ ਤਰ੍ਹਾਂ ਬੁਲਾਉਣ ਦੀ ਹੈ ਕਿ ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਹੀਂ ਬੁਲਾਇਆ ਤੇ ਉਹ ਆਪਣੇ ਮਨ ਚ ਗਰਵ ਕਰਨਗੇ, ਹੰਕਾਰ ਕਰਨਗੇ, ਇਹ ਬਖਿਆਤ ਹੋਵੇਗਾ।
ਸੋਨੇ ਆਚੀ ਬਿਗਨ ਪਰਤ,
ਇਹ ਗੱਲ ਚੰਗੀ ਨਹੀਂ ਕਿ ਤੂੰ ਉਹਨਾਂ ਨੂੰ ਨਾ ਬੁਲਾਵੇ, ਮੈਨੂੰ ਬੁਲਾਇਆ ਤੇ ਉਹਨਾਂ ਨੂੰ ਨਾ ਬੁਲਾਵੇ, ਮੈਂ ਵੀ ਤਾਂ ਉਹਨਾਂ ਦਾ ਹੀ ਭਰਾ ਹਾਂ, ਜੇ ਮੈਨੂੰ ਬੁਲਾਇਆ ਤੇ ਉਹਨਾਂ ਨੂੰ ਵੀ ਬੁਲਾਉਣਾ ਚਾਹੀਦਾ, ਦੋਹਾਂ ਭਰਾਵਾਂ ਨੂੰ ਇੱਕ ਸਮ ਰੱਖਣਾ ਚਾਹੀਦਾ ਤੈਨੂੰ, ਇਸ ਕਰਕੇ ਉਹਨਾਂ ਨੂੰ ਵੀ ਇੱਥੇ ਬੁਲਾਉਣਾ ਚੰਗਾ ਬਣਦਾ, ਜੇ ਨਹੀਂ ਬੁਲਾਉਂਦਾ ਤੇ ਵਿਘਨ ਪੈਂਦਾ ਹੈ।
ਦੀਤ ਸਰਾਪ ਤੋਂ ਕ੍ਰੋਧ ਕਰਤੇ,
ਉਹ ਸਰਾਪ ਦੇ ਕੇ ਕ੍ਰੋਧ ਕਰ ਦੇਣਗੇ।
ਉਹ ਤਾਂ ਕਾਰਨ ਕੀ ਜੁਗ ਬਾਤੀ, ਬਿਨਾਂ ਬਖਾਨ ਬੁਲਾਵਨ ਕਰਨੋ, ਇਹ ਨੀਕੋ ਪੁਰਸ਼ੋਤਮ ਬਰਨੋ।
ਬੁਲਾਉਣ ਦੇ ਤਰੀਕੇ ਵੀ ਦੋ ਹੁੰਦੇ ਨੇ, ਇੱਕ ਤਰੀਕਾ ਹੁੰਦਾ ਵੀ ਹੰਕਾਰ ਕਰਕੇ ਬੁਲਾਣਾ ਵੀ ਆਓ ਜੀ ਮੇਰੇ ਕੋਲ, ਫਿਰ ਤਾਂ ਉਹ ਸਰਾਪ ਦੇਣਗੇ ਤੈਨੂੰ, ਫਿਰ ਆਉਣਗੇ ਥੋੜੀ, ਫਿਰ ਤਾਂ ਸਰਾਪ ਹੀ ਦੇਣਗੇ। ਦੂਜਾ ਤਰੀਕਾ ਇਹ ਹੈ ਕਿ ਉਹਨਾਂ ਨੂੰ ਬੇਨਤੀ ਕਰਕੇ ਬੁਲਾਉਣਾ, ਜਦੋਂ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਬੁਲਾਈਏ ਫਿਰ ਉਹ ਗੁੱਸੇ ਚ ਨਹੀਂ ਆਉਂਦੇ, ਫਿਰ ਉਹ ਕਿਰਪਾ ਦੇ ਘਰ ਵਿਚ ਆਉਂਦੇ ਨੇ। ਜੇ ਗੁੱਸੇ ਹੰਕਾਰ ਨਾਲ ਬੁਲਾਓ ਫਿਰ ਉਹ ਸਰਾਪ ਦਿੰਦੇ ਨੇ, ਜੇ ਉਹਨਾਂ ਨੂੰ ਬੇਨਤੀ ਕਰਕੇ ਬੁਲਾਈਏ ਇਹ ਨੀਕਾ ਭਲਾ ਤਰੀਕਾ, ਇਹੀ ਤਰੀਕਾ ਪੁਰਸ਼ੋਤਮਾ ਨੇ ਉੱਤਮ ਪੁਰਸ਼ਾਂ ਨੇ ਵਰਣਨ ਕੀਤਾ ਹੈ।
ਇਹ ਕਰਤੇ ਸਭ ਬਿਗਨ ਬਿਨਾਸੈ,
ਜੇ ਤੁਸੀਂ ਬੇਨਤੀ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੁਲਾਓਗੇ ਤੇ ਇਹ ਬੜਾ ਵਧੀਆ ਤਰੀਕਾ ਹੈ, ਇਹਦੇ ਨਾਲ ਤੁਹਾਡੇ ਤੇ ਬੜੀ ਕਿਰਪਾ ਹੋਵੇਗੀ ਉਹਨਾਂ ਦੀ, ਔਰ ਤੇਰੇ ਵਿਘਨਾਂ ਦਾ ਨਾਸ ਹੋਵੇਗਾ।
ਵਿਚ ਪ੍ਰਤ ਮੰਗਲ ਮੈਦ ਪ੍ਰਕਾਸ਼,
ਤੇਰੇ ਘਰ ਦੇ ਵਿਚ ਬੜੇ ਮੰਗਲ ਹੋਣਗੇ, ਬੜੀਆਂ ਖੁਸ਼ੀਆਂ ਤੇ ਆਬਾਦੀਆਂ ਹੋਣਗੀਆਂ।
ਯਾਂ ਤੇ ਕਰੋ ਵਿਚਾਰਨ ਐਸੇ, ਸੋ ਆਵੇ ਹਰ ਸੁਖ ਹੋਏ ਜੈਸੇ।
ਇਸ ਕਰਕੇ ਬਾਦਸ਼ਾਹ ਤੈਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਕਿਸੇ ਤਰੀਕੇ ਬੇਨਤੀ ਕਰਕੇ ਉਹਨਾਂ ਨੂੰ ਬੁਲਾ। ਮੈਂ ਇਹ ਨਹੀਂ ਕਹਿੰਦਾ ਕਿ ਦੂਤ ਭੇਜ ਕੇ ਹੰਕਾਰ ਨਾਲ ਬੁਲਾ, ਬੇਨਤੀ ਕਰੋ ਕਿ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਮੈਨੂੰ ਦਰਸ਼ਨ ਦਿਓ, ਬੇਨਤੀ ਕਰਕੇ ਉਹਨਾਂ ਕੋਲ ਚਿੱਠੀ ਭੇਜ, ਇਹੀ ਉੱਤਮ ਤਰੀਕਾ ਤੇ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦਾ ਸਨਮਾਨ ਕਰ।
ਕਰ ਸਨਮਾਨ ਕਰੋ ਤਾਓ, ਦਰਸੋ ਪਰਸੋ ਬੈਸੋ ਪਾਓ,
ਉਹਨਾਂ ਦਾ ਸਨਮਾਨ ਕਰਕੇ ਉਹਨਾਂ ਨੂੰ ਆਪਣੇ ਕੋਲ ਬੁਲਾ, ਔਰ ਉਹਨਾਂ ਦੇ ਦਰਸ਼ਨ ਪਰਸ ਕੇ ਉਹਨਾਂ ਦੀ ਸ਼ਰਨ ਵਿਚ ਬੈਠ, ਉਹਨਾਂ ਦੀ ਸੰਗਤ ਵਿਚ ਬੈਠ।
ਇਸ ਛਿਨ ਰਿਪਜੈ ਸਿੰਘ ਸੁਵਾਏ, ਸੁਣ ਬਿਰਤਾ ਸਭ ਕਹੋ ਬੁਝਾਏ।
ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਗੱਲ ਕਹੀ ਤੇ ਉਸ ਵੇਲੇ ਰਾਜਾ ਜੈ ਸਿੰਘ ਸੁਵਾਈਏ, ਜੈਪੁਰ ਦੀ ਰਿਆਸਤ ਦਾ ਰਾਜਾ ਸੀ, ਉਹ ਲਾਗੇ ਬੈਠਾ ਸੀ ਉਸ ਸਮੇਂ ਜਦੋਂ ਬਾਬੇ ਰਾਮ ਰਾਏ ਨੇ ਕਿਹਾ ਨਾ ਵੀ ਬੇਨਤੀ ਕਰਕੇ ਬੁਲਾਓ, ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੀ ਲੀਲਾ ਵੇਖੋ, ਬਾਲ ਲੀਲਾ ਵੀ ਵੇਖਣੀ ਚਾਹੀਦੀ ਹੈ ਜੇ ਉਹ ਬਚਪਨ ਵਿਚ ਨੇ, ਬਾਲ ਰੂਪ ਵਿਚ ਨੇ। ਤੋ ਰਾਜਾ ਜੈ ਸਿੰਘ ਸਵਾਈ ਉਸ ਵੇਲੇ ਲਾਗੇ ਬੈਠਾ ਸੀ, ਉਹਨੇ ਸਾਰਾ ਬਿਰਤਾਂਤ ਸੁਣਿਆ ਤੇ ਲਾਗੇ ਹੀ ਬੋਲਿਆ,
ਇਹ ਜੋ ਬਾਤ ਗੁਰਸੁਤ ਨੇ ਕਹੀ, ਸੋ ਹਮਨੇ ਮਨ ਆਚੀ ਲਏ।
ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਗੁਰੂ ਪੁੱਤਰ ਰਾਮ ਰਾਏ ਨੇ ਆਹ ਗੱਲ ਬੜੀ ਵਧੀਆ ਕਹੀ ਕਿ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਬੁਲਾਉਣਾ ਚਾਹੀਦਾ, ਸਨਿਮਰ ਭਾਵ ਦੇ ਨਾਲ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਚਰਨਾਂ ਵਿਚ ਜੋਦੜੀ ਕਰਕੇ ਪਿਆਰ ਦੇ ਨਾਲ ਉਹਨਾਂ ਨੂੰ ਬੁਲਾਉਣਾ ਚਾਹੀਦਾ। ਇਹ ਗੱਲ ਬਾਬਾ ਰਾਮ ਰਾਏ ਜੀ ਨੇ ਬੜੀ ਦਰੁਸਤ ਕਹੀ ਹੈ।
ਪੂਰਬ ਵੀ ਪ੍ਰਸੰਗ ਹੱਸ ਭਇਓ,
ਏਦਾਂ ਦਾ ਪ੍ਰਸੰਗ ਪਹਿਲਾਂ ਵੀ ਹੋ ਚੁੱਕਾ ਹੈ। ਹੇ ਬਾਦਸ਼ਾਹ, ਤੇਰੇ ਵਡੇਰੇ ਜਿਹੜੇ ਬਾਦਸ਼ਾਹ ਜਹਾਂਗੀਰ ਆਦਿਕ ਹੋਏ ਹਨ,
ਇਨਕੋ ਬਡੋ ਸ਼ਾਹ ਡਿਗ ਆਇਓ,
ਇਨ੍ਹਾਂ ਦਾ ਵੱਡਾ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੀ ਆਏ ਸੀ ਜਹਾਂਗੀਰ ਬਾਦਸ਼ਾਹ ਕੋਲ, ਤੇਰੇ ਦਾਦੇ ਦੇ ਕੋਲ, ਇਨ੍ਹਾਂ ਦੇ ਵਡੇਰੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੱਲ ਕੇ ਆਏ ਸਨ।
ਜਹਾਂਗੀਰ ਪਾਤਸ਼ਾਹ ਵਿਸਾਲਾ, ਬਡੋ ਆਪ ਕੋ ਸ਼ੁਭ ਮਗ ਚਾਲਾ।
ਬਾਦਸ਼ਾਹ ਜਹਾਂਗੀਰ ਜਿਹੜਾ ਬੜਾ ਸ਼ੁਭ ਰਸਤੇ ਤੇ ਚੱਲਿਆ, ਉਹਨੇ ਵੀ ਇਨ੍ਹਾਂ ਦੇ ਵੱਡੇ ਨੂੰ ਬੇਨਤੀ ਕਰਕੇ ਬੁਲਾਇਆ ਸੀ। ਬੜੇ ਪਿਆਰ ਨਾਲ ਹੱਥ ਜੋੜ ਕੇ ਬੇਨਤੀ ਨਾਮਾ ਉਹਨੇ ਭੇਜਿਆ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ।
ਤਿੰਨੋ ਹਕਾਰੇ ਬਿਨੈ ਬਖਾਨੇ, ਸ੍ਰੀ ਹਰਗੋਬਿੰਦ ਸਰ ਧਨ ਪਾਨੀ।
ਜਦੋਂ ਜਹਾਂਗੀਰ ਨੇ ਬੇਨਤੀ ਕੀਤੀ, ਉਹਦੀ ਬੇਨਤੀ ਨੂੰ ਪ੍ਰਵਾਨ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਧਨਕਧਾਰੀ ਹੋ ਕੇ ਬਾਦਸ਼ਾਹ ਦੇ ਸੱਦੇ ਤੇ ਬਾਦਸ਼ਾਹ ਕੋਲ ਦਿੱਲੀ ਚੱਲ ਕੇ ਆਏ।
ਮਿਲੇ ਆਨ ਬੜ ਰਸ ਕੋ ਰਾਖਾ,
ਬਾਦਸ਼ਾਹ ਨੂੰ ਮਿਲੇ ਹੀ ਨਹੀਂ, ਬੜਾ ਪਿਆਰ ਵੀ ਕੀਤਾ ਬਾਦਸ਼ਾਹ ਨਾਲ। ਕਈ ਕਈ ਘੰਟੇ ਇਕੱਠੇ ਬੈਠੇ ਰਹਿੰਦੇ ਸੀ, ਸ਼ਿਕਾਰ ਖੇਡਣ ਜਾਣਾ ਤਾਂ ਵੀ ਇਕੱਠੇ ਜਾਣਾ, ਕਿਤੇ ਸੈਲ ਕਰਨ ਜਾਣਾ ਤਾਂ ਵੀ ਇਕੱਠੇ ਜਾਣਾ, ਏਦਾਂ ਘੰਟਿਆਂ ਬੱਧੀ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਵਡੇਰੇ ਬਾਦਸ਼ਾਹ ਜਹਾਂਗੀਰ ਦੇ ਕੋਲ ਬੈਠੇ ਰਹਿੰਦੇ ਸਨ।
ਜੋਰ ਕਰ ਤਿੰਨ ਸੋ ਪਾਖਾ,
ਇੱਕ ਦਿਨ ਬਾਦਸ਼ਾਹ ਜਹਾਂਗੀਰ ਨੇ ਹੱਥ ਜੋੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ।
ਮੋਏ ਨਾਨਕੀ ਫੇਰੋ ਮਾਲਾ,
ਉਹਨੇ ਕਿਹਾ ਕਿ ਹੇ ਗੁਰੂ ਜੀ, ਮੇਰੇ ਤੇ ਸਾੜ ਸਤੀ ਆਈ ਹੈ, ਇਹਨੂੰ ਟਾਲਣ ਵਾਸਤੇ ਤੁਸੀਂ ਕਿਰਪਾ ਕਰਕੇ ਮੇਰੇ ਵਾਸਤੇ ਮਾਲਾ ਫੇਰੋ, ਮੇਰੇ ਵਾਸਤੇ ਇੱਕ 40 ਦਿਨ ਦੀ ਤਪੱਸਿਆ ਕਰੋ, ਮਾਲਾ ਦਾ ਜਾਪ ਕਰੋ,
ਇਸ ਤੇ ਸੰਕਟ ਕਟੈ ਕਰਾਲਾ,
ਇਹਦੇ ਨਾਲ ਮੇਰੇ ਸੰਕਟ ਕੱਟੇ ਜਾਣ, ਮੇਰਾ ਦੁੱਖ ਕੱਟਿਆ ਜਾਵੇ।
ਕਹੀ ਨਜੂਮੀ ਕੇ ਇਮਕੀਨ,
ਨਜੂਮੀ ਦੇ ਕਹਿਣ ਤੇ ਉਹਨਾਂ ਨੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਲਾ ਫੇਰਨ ਵਾਸਤੇ ਬੇਨਤੀ ਕੀਤੀ।
ਦੁਰਗ ਗਵਾਲੀਅਰ ਪਟ ਬੇਕੀਨ,
ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਭੇਜਿਆ, ਗਵਾਲੀਅਰ ਦੇ ਕਿਲੇ ਚ ਆਪਣੇ ਵਾਸਤੇ ਮਾਲਾ ਫੇਰਨ ਲਈ ਤਪੱਸਿਆ ਕਰਨ ਲਈ ਤੋਰਿਆ।
ਯਹਾਂ ਕੈਦ ਖਾਨਾ ਬਹੁਤ ਤੇਰਾ,
ਹਾਲਾਂਕਿ ਗਵਾਲੀਅਰ ਵਿਚ ਕਿੱਡਾ ਵੱਡਾ ਕੈਦ ਖਾਨਾ, ਉਹ ਜਿਹੜਾ ਕਿਲਾ ਹੈ ਉਹ ਬੜਾ ਵੱਡਾ ਕੈਦ ਖਾਨਾ ਹੈ।
ਅਬ ਵਿਦ ਕੈਦੀ ਤਾਂ ਬਸੇਰਾ,
ਉੱਥੇ ਸਾਰੀ ਉਮਰ ਕੈਦੀਆਂ ਦੀ ਕਟੀਂਦੀ ਹੈ, ਉੱਥੇ ਕੋਈ ਜਿਉਂਦਾ ਕੈਦੀ ਬਾਹਰ ਨਹੀਂ ਆ ਸਕਦਾ। ਜਿਹੜਾ ਇੱਕ ਵਾਰੀ ਅੰਦਰ ਚਲਾ ਜਾਂਦਾ ਉਹ ਮਰ ਕੇ ਉਹਦੀ ਲਾਸ਼ ਵੀ ਬਾਹਰ ਨਹੀਂ ਆਉਣ ਦਿੰਦੇ। ਇਹੋ ਜਿਹਾ ਉਹ ਕੈਦ ਖਾਨਾ ਗਵਾਲੀਅਰ ਦਾ ਕਿਲਾ, ਜਿੱਥੇ ਜੀਵਨ ਵਾਸ ਕੀਤਾ ਜਾਂਦਾ ਹੈ।
ਸੁਨਤ ਸ਼ਾਤੀ ਬਿਨੈ ਪ੍ਰਸੀਜੇ,
ਪਰ ਵੇਖੋ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਬਾਦਸ਼ਾਹ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਗਵਾਲੀਅਰ ਦੇ ਕਿਲੇ ਚ ਵੀ ਜਾਣ ਲਈ ਤਿਆਰ ਹੋ ਗਏ।
ਪ੍ਰਵੇਸ਼ੇ ਦੁਰਗ ਜਾਏ ਜਪ ਕੀਜੇ,
ਔਰ ਗਵਾਲੀਅਰ ਦੇ ਕਿਲੇ ਚ ਪ੍ਰਵੇਸ਼ ਕਰਕੇ ਉਹਨਾਂ ਨੇ ਬੜੀ ਭਾਰੀ ਤਪੱਸਿਆ ਕੀਤੀ। ਗਵਾਲੀਅਰ ਦੇ ਕਿਲੇ ਵਿਚ ਜਾ ਕੇ ਉਹਨਾਂ ਨੇ ਬੜਾ ਭਾਰੀ ਜਪ ਤਪ ਕੀਤਾ।
ਜੋ ਰਜਪੂਤ ਕੈਦ ਮੈਂ ਸਹਾ, ਅਸਨ ਬਸਨ ਸਭ ਕੋ ਦੀਤਾ।
ਜਿਹੜੇ ਉੱਥੇ ਰਾਜਪੂਤ ਰਾਜੇ ਕੈਦੀ ਸਨ 52 ਧਾਰ ਦੀਆਂ ਰਿਆਸਤਾਂ ਦੇ, ਉਹਨਾਂ ਵਿਚ ਸਾਡੇ ਵੀ ਕਈ ਰਾਜਪੂਤ, ਕਿਉਂਕਿ ਜੈ ਸਿੰਘ ਰਾਜਾ ਰਾਜਪੂਤ ਸੀ, ਕਹਿੰਦਾ ਸਾਡੇ ਵੀ ਕਈ ਰਾਜੇ ਜਿਹੜੇ ਸਨ ਉੱਥੇ ਕੈਦ ਸਨ, ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਵਸਤਰ ਦਵਾਏ, ਆਸਨ ਖਾਣਾ ਪੀਣਾ ਉਹਨਾਂ ਨੂੰ ਚੰਗਾ ਨਹੀਂ ਸੀ ਮਿਲਦਾ, ਉਹ ਉਹਨਾਂ ਨੂੰ ਉੱਥੇ ਜਾ ਕੇ ਦਵਾਇਆ। ਬੜੀ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਰਾਜਿਆਂ ਤੇ ਕੀਤੀ।
ਪੁਨੈ ਬੁਲਾਏ ਕਰ ਚਾਲੀਸਾ, ਕੈ ਮੁਚਵਾਏ ਸਕਲ ਮਈਸ਼ਾ।
40 ਦਿਨਾਂ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਥੋਂ ਬੁਲਾ ਲਿਆ ਕਿ ਤੁਸੀਂ ਹੁਣ ਵਾਪਸ ਆ ਜਾਓ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਗੋਂ ਕਿਹਾ ਕਿ ਮੈਂ ਹੁਣ ਕੱਲਾ ਨਹੀਂ, ਮੇਰੇ ਨਾਲੇ ਰਾਜੇ ਵੀ ਆਉਣਗੇ। ਤੋ ਹਾਲਾਂਕਿ ਉਹਨਾਂ ਰਾਜਿਆਂ ਨੂੰ ਛੱਡਣਾ ਬਾਦਸ਼ਾਹ ਲਈ ਮੁਸ਼ਕਲ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਦਾ ਆਖਾ ਮੰਨ ਕੇ ਉਹਨੇ 52 ਦੇ 52 ਰਾਜੇ ਗੁਰੂ ਹਰਗੋਬਿੰਦ ਸਾਹਿਬ ਨਾਲ ਛੱਡ ਦਿੱਤੇ।
ਸਭ ਰਜਪੂਤਨ ਮੈਂ ਬਿਰਤਾਂਤ, اب لوگ سن بکیات
اے بادشاہ برتانت حالے تک بھی سارے راجپوت راجیاں وچ کیا سنیا جاندا ہے کہ وہ جن 52 دے 52 راجے سن شری گرو ہرگوبند صاحب دے چوڑے دیا کلیاں پکڑ کے قلعے دے وچوں باہر آئے
پرشوتم جی ہے جگ مائے بنا سنتی بت ہے جائیں
بادشاہ یہ گل میں تینوں تاں سنائی ہے اورنگزیب کیونکہ جڑے اتم پرش ہندے نے جگت وچ بےنتی نال وس وچ ہندے نے انہاں تے زور نہیں کریدا انہاں تے زور کر کے آگیا نہیں کری دی ہنکار نال کہ میرا کیا منن جڑے ایہو جے اتم پرش مہاپرکھ گردیو ہندے نے انہاں اگے بےنتی کرنی چاہی دی انہاں نو بےنتی کر کے بلونا چاہی دا او بےنتی دے وس ہندے نے
تم شری ست گرو کو اے بانت کیوں نہ پرسن کہے پرسنت
اسی طرح اے اسی ستگراں دا اے بنس ہے گرو ہرگوبند صاحب دی انس ہے نا اے بھی اسی گرو دی انس بنس نے جے توں بےنتی کرے گا انہاں اگے انہاں دی پرسنسا کرے گا تے تیرے ولوں انہاں دی کیتی ہوئی پرسنسا نال کیوں نہ پرسن ہون گے او بھی تیرے تے پرسن ہو کے تینوں درشن دین گے
آویں گے نہ بلم لگاویں
او آون گے دیری نہیں لاؤ گے گرو ہرکرشن صاحب بھی چل کے تیرے کول آؤ گے
کر سنمان جے آپ بلاویں
جے تو انہاں دا سنمان کر کے انہاں دا ادب تے ستکار کر کے انہاں نو اپنے کول بلاویں تے او تیری بینتی سن کے تیرے تے ریج کے پرسن ہو کے آن گے
ایم جے سنگھ سوائی کہو
ایسا راجے جے سنگھ نے بادشاہ اورنگزیب نو یہ گل کہی بادشاہ نو کہا کہ گرو صاحب بینتی سن کے ضرور آن گے غصے نال نہ بلائی انہاں نو ہنکار نال بینتی کر کے بلاؤ بینتی ضرور منن گے راجے جے سنگھ نے اورنگزیب نو یہ گلاں کہیاں
سنیو شاہ من نیکے لیو
اورنگزیب نے جدوں یہ گلاں سنیاں نو چنگیاں بھی لگیاں یہ گل تاں درست ہے جے میں ہنکار نال بادشاہی دے ہنکار نال بلاواں پھر تاں او ضرور شراب ہی دین گے آن دی بجائے پر جے میں بینتی کراں تے جڑے مہاپرکھ مہاتما سادھو ہندے نے او بینتی سن کے پرسن ہندے نے تے میں انہاں کول بینتی ناما ہی بھیجاں
چتوت چت میں اس کے ہاتھ کریں ہکارن بینتی ساتھ
اپنے من دے وچ چت ودا اورنگزیب بادشاہ کہ جے بینتی کرن واسطے بھی بھیجنا تے پھر کیدی ڈیوٹی لائی کیدی ڈیوٹی لاواں جڑا بینتی کر کے گرو ہرکرشن صاحب نو ایتھے بلا کے لیا وے تو اس وقت بینتی دے ساتھ بلاون واسطے جڑی ڈیوٹی لانی ہے اینو راجا جے سنگھ سوائی دسے یہ کام تاں پھر راجا جے سنگھ جڑا گرو گھر دا اتہاس بھی جاندا ہے گرو گھر دی مہما بھی جاندا ہے کیوں نہ اسے دی ڈیوٹی لائی جاوے اے بینتی کر کے گرو صاحب نو لے کے آوے
جی رس ہوئی تا اس پر
اورنگزیب نیتی کھیڑ دا کہتا میں جے سنگھ دی ڈیوٹی لونا اے ہی لے آئے گا بلا کے جے کتے گرو ہرکرشن صاحب غصے بھی ہوئے تے دے تے ہی ہون گے جے شراب دتا تے نو ہی دین گے میرا تا نہیں نا کچھ بگڑے گا تے میاں نا میں وچوں صاف ہی باہر نکل جانا ڈیوٹی اے دی لا دینا کہ جے سنگھ تو ہی گرو ہرکرشن صاحب نو بلا کے لیا
جی پرسن درس ہے سب کوئی
جی تا شراب دتا تے جے سنگھ نو دین گے میرا نہیں کچھ بگڑن لگا تے ہاں جے پرسن ہو کے آ گئے تے سانو سارے نو درشن ہو جان گے سانو سارے نو انہاں دے دیدار ہو جان گے
وچار کر نورنگ بنیو
ایتا وچار کر کے نا اپنے من چ نورنگا بولیا کہن لگا
جے سنگھ سوائی سنیو
کہندے ہے راجا جے سنگھ سن تو بڑا سیاڑا راجا ہے سوجواند راجا ہے
اچھی بات قیم کرو تو میں بلامن ادم دھرو
اے راجا جے سنگھ تو اے گل بڑی چنگی کہی ہے جڑی گل درست کہی ہے اس کر کے میں تیری ہی یہ ذمہ واری لاؤنا کہ تو ہی گرو ہرکرشن صاحب نو بلا کے لیا اے ذمہ واری تیری ہے تو جویں کیویں کر کے طریقے نال ادم کر تے گرو ہرکرشن صاحب نو بلانا کر
اپنا پتیا نر پردان جو لیا وے بو بن بکان
جے سنگھ تو اپنے کسے وزیر نو بھیج جڑا تیرا خاص وزیر ہوے پردھان وزیر ہوے او جاوے ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬੇਨਤੀ ਕਰਕੇ ਬੁਲਾ ਕੇ ਇੱਥੇ ਦਿੱਲੀ ਲੈ ਕੇ ਆਵੇ।
ਰਿਸ ਨਾ ਕਰੇ ਸੁਣ ਕੈਸੇ,
ਇਹੋ ਜੇ ਪਿਆਰ ਨਾਲ ਬੇਨਤੀ ਕਰੇ ਕਿ ਕਿਤੇ ਉਹ ਗੁੱਸਾ ਨਾ ਕਰ ਲੈਣ, ਅੱਗੋਂ ਕਿਤੇ ਉਹ ਗੁੱਸਾ ਨਾ ਕਰਨ ਕਿ ਸਾਨੂੰ ਬਾਦਸ਼ਾਹ ਨੇ ਕਿਉਂ ਬੁਲਾਇਆ, ਵਿਚੋਂ ਮੈਨੂੰ ਪਾਸੇ ਰੱਖੋ। ਤੁਸੀਂ ਆਪ ਕਰੋ ਬੇਨਤੀ ਉਹਨਾਂ ਦੇ ਅੱਗੇ ਕਿ ਅਸੀਂ ਦਰਸ਼ਨ ਕਰਨੇ ਨੇ, ਆਪਣਾ ਨਾਂ ਅੱਗੇ ਰੱਖ, ਮੈਨੂੰ ਪਿੱਛੇ ਰੱਖੀ। ਔਰੰਗਜ਼ੇਬ ਇਹ ਵੀ ਕਹਿੰਦਾ ਵੀ ਜੇ ਸਰਾਪ ਵੀ ਹੋਇਆ ਤੇ ਆਪੇ ਇਹਨੂੰ ਹੋਵੇਗਾ, ਜੇ ਖੁਸ਼ੀ ਹੋਵੇਗੀ ਤੇ ਸਾਨੂੰ ਸਾਰਿਆਂ ਨੂੰ ਦਰਸ਼ਨ ਹੋ ਜਾਣਗੇ। ਕਹਿੰਦਾ ਤੁਸੀਂ ਉਹਨਾਂ ਨੂੰ ਕਿਸੇ ਤਰੀਕੇ ਬੁਲਾਓ ਕਿ ਉਹ ਖੁਸ਼ ਹੋ ਕੇ ਚੱਲ ਕੇ ਆਉਣ,
ਦਿੱਲੀਪੁਰ ਲਗਾਣਾ ਜੈਸੇ,
ਉਹਨਾਂ ਨੂੰ ਦਿੱਲੀ ਨਗਰ ਤੱਕ ਜਿਵੇਂ ਲਿਆਂਦਾ ਜਾਵੇ।
ਕਰੋ ਪਠਾਨ ਸਵੇ ਸਵਾਰੀ,
ਸਾਰੀਆਂ ਸਵਾਰੀਆਂ ਭੇਜ, ਘੋੜਾ ਵੀ ਭੇਜਦੇ, ਰੱਥ ਵੀ ਭੇਜਦੇ, ਪਾਲਕੀ ਵੀ ਭੇਜਦੇ, ਜਿੰਨੀਆਂ ਸਵਾਰੀਆਂ ਨੇ ਹਾਥੀ ਵੀ ਭੇਜਦੇ, ਜਿਹਦੇ ਤੇ ਵੀ ਆਉਣਾ ਚਾਹਣ ਉਹ ਬਹਿ ਕੇ ਉਹਦੇ ਤੇ ਬਿਠਾ ਕੇ ਲਿਆਓ। ਘੋੜੇ ਤੇ ਆਉਂਦੇ ਨੇ ਤਾਂ, ਜੇ ਹਾਥੀ ਤੇ ਬਹਿ ਕੇ ਆਉਂਦੇ ਨੇ ਤਾਂ, ਜੇ ਪਾਲਕੀ ਵਿਚ ਆਉਂਦੇ ਨੇ ਤਾਂ, ਜਿਵੇਂ ਆਉਣਾ ਚਾਹੁੰਦੇ ਨੇ ਉਹੀ ਸਾਰੀਆਂ ਸਵਾਰੀਆਂ ਉਹਨਾਂ ਕੋਲ ਭੇਜਦੇ, ਜਿਹੜੀ ਸਵਾਰੀ ਤੇ ਬਹਿ ਕੇ ਆਉਣਾ ਚਾਹਣ ਆ ਜਾਣ।
ਅਪਰ ਸਗਲ ਵਿਧ ਕੀ ਜੈ ਤਿਆਰੀ,
ਹੋਰ ਵੀ ਸਾਰੀਆਂ ਤਿਆਰੀਆਂ ਇੱਥੇ ਉਹਨਾਂ ਦੇ ਰਹਿਣ ਦੀਆਂ, ਉਹਨਾਂ ਦੇ ਪ੍ਰਬੰਧ ਦੀਆਂ, ਬੰਦੋਬਸਤ ਦੀਆਂ, ਉਹ ਸਾਰੀਆਂ ਤਿਆਰੀਆਂ ਹੈ ਜੈ ਸਿੰਘ ਤੂੰ ਕਰਨਾ ਕਰ।
ਅਭਿਲਾਖਤ ਪਰ ਹੋਏ ਆਰੂਡ,
ਜਿਹੜੀ ਸਵਾਰੀ ਤੇ ਉਹਨਾਂ ਦੇ ਮਨ ਦੀ ਅਭਿਲਾਖਾ ਹੋਵੇ ਉਸੇ ਸਵਾਰੀ ਤੇ ਸਵਾਰ ਹੋ ਕੇ ਆ ਜਾਣ।
ਆਸ਼ਾ ਗੂੜ,
ਉਹਨਾਂ ਦੀ ਉਮਰ ਬਾਲ ਅਵਸਥਾ ਹੈ ਪਰ ਕਹਿੰਦੇ ਨੇ ਉਹਨਾਂ ਦਾ ਆਸ਼ਾ ਬੜਾ ਗੂੜ ਹੈ, ਉਹਨਾਂ ਦਾ ਆਸ਼ਾ ਬੜਾ ਗੂੜ ਤੇ ਗੰਭੀਰ ਹੈ। ਨਾਨਾ ਪ੍ਰਕਾਰ ਦੀਆਂ ਪਿਠਾਵਾਂ ਵੀ ਭੇਜਦੇ, ਅਨੇਕਾਂ ਪਿਠਾਵਾਂ ਉਹਨਾਂ ਦੇ ਚਰਨਾਂ ਵਿਚ ਭੇਜ ਕੇ ਉਹਨਾਂ ਨੂੰ ਖੁਸ਼ ਕਰਨਾ, ਪ੍ਰਸੰਨ ਕਰਨਾ।
ਅਮਰੀ ਦਿਸ਼ਕੋ ਲਿਓ ਪਰਵਾਨਾ,
ਮੇਰੇ ਵੱਲੋਂ ਵੀ ਪਰਵਾਨਾ ਲੈ ਕੇ ਬੇਨਤੀ ਲੈ ਲਓ।
ਸਹਿਤ ਪ੍ਰਸੰਨਤਾ ਜਿਮ ਚੱਲ ਆਏ,
ਪ੍ਰਸੰਨਤਾ ਸਹਿਤ, ਉਹਨਾਂ ਤੇ ਜ਼ੋਰ ਨਹੀਂ, ਉਹਨਾਂ ਨੂੰ ਇਹ ਨਾ ਲੱਗੇ ਵੀ ਮੈਨੂੰ ਜ਼ਬਰਦਸਤੀ ਬੁਲਾ ਰਹੇ, ਉਹਨਾਂ ਨੂੰ ਇਹ ਪ੍ਰਤੀਤ ਹੋਵੇ ਕਿ ਅਸੀਂ ਬੇਨਤੀ ਕਰਕੇ ਖੁਸ਼ੀਆਂ ਲਈ ਬੁਲਾ ਰਹੇ। ਇਸ ਕਰਕੇ ਇਸ ਪ੍ਰਸੰਨਤਾ ਉਹਨਾਂ ਦੀ ਲੈ ਕੇ ਉਹਨਾਂ ਨੂੰ ਬੁਲਾਉਣਾ ਹੈ।
ਤਿਮ ਕਰੀਏ ਪੁਨ ਦਰਸ਼ਨ ਪਾਵੇਂ,
ਜਿਵੇਂ ਉਹ ਪ੍ਰਸੰਨ ਹੋਣ ਉਸੇ ਤਰ੍ਹਾਂ ਕਰੀ ਤੇ ਸਾਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਣ।
ਸਨਮਾਨ ਸਾਧਿਆਨ ਬਾਬੂ,
ਬਹੁਤ ਸਨਮਾਨ ਨਾਲ, ਸਤਿਕਾਰ ਨਾਲ ਉਹਨਾਂ ਨੂੰ ਲੈ ਕੇ ਆਉਣਾ ਹੈ।
ਜਿਹੜੇ ਉਪਾਇਨ ਪ੍ਰਥਮ ਪਠਾਵੋ,
ਤੇ ਸੋਹਣੀਆਂ ਪਿਠਾਵਾਂ ਉਹਨਾਂ ਦੇ ਚਰਨਾਂ ਵਿਚ ਭੇਟ ਕਰਦੀਆਂ ਹਨ।
ਵਿਜ ਦਿਸ਼ਤੇ ਬੋ ਬੇਨਤੀ ਕਰੀਏ,
ਆਪਣੇ ਵੱਲੋਂ ਬੇਨਤੀਆਂ ਕਰੋ ਉਹਨਾਂ ਦੇ ਚਰਨਾਂ ਵਿਚ, ਆਪਣੇ ਵੱਲੋਂ ਸਨਿਮਰ ਬੇਨਤੀਆਂ ਕਰੋ।
ਆਪ ਆਏ ਦਿੱਲੀਪੁਰ ਦਿਖੀਏ,
ਉਹਨਾਂ ਨੂੰ ਇਹ ਬੇਨਤੀ ਕਰੋ ਕਿ ਸਤਿਗੁਰੂ ਜੀ ਤੁਸੀਂ ਆਪ ਆਓ ਤੇ ਆ ਕੇ ਦਿੱਲੀ ਦੇ ਦਰਸ਼ਨ ਕਰੋ, ਦਿੱਲੀ ਨੂੰ ਵੇਖੋ, ਇਹ ਹਿੰਦੁਸਤਾਨ ਦੀ ਰਾਜਧਾਨੀ ਹੈ, ਇਹਨੂੰ ਤੁਸੀਂ ਆ ਕੇ ਦਿੱਲੀ ਨੂੰ ਵੇਖੋ, ਇਹਦੇ ਚ ਚਰਨ ਪਾ ਕੇ ਇਹਨੂੰ ਪਵਿੱਤਰ ਕਰੋ।
ਸਭ ਸੰਗਤ ਕੋ ਦਰਸ਼ਨ ਦੇ ਕੇ,
ਔਰ ਦਿੱਲੀ ਦੀ ਜਿੰਨੀ ਸੰਗਤ ਹੈ ਸਾਰੀ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਤੇ ਨਿਹਾਲ ਕਰੋ।
ਮੋਦੀ ਉਪਜਾਵਨ ਕਹਿ ਕੇ,
ਔਰ ਸਾਨੂੰ ਵੀ ਖੁਸ਼ੀਆਂ ਦਿਓ, ਅਸੀਂ ਵੀ ਖੁਸ਼ੀ ਨਾਲ ਤੁਹਾਡੇ ਦਰਸ਼ਨ ਕਰੀਏ।
ਕਰੋ ਸਨਾਤ ਦਾਸ ਮੋਏ ਜਾਨੋ,
ਮੈਨੂੰ ਦਾਸ ਜਾਣ ਕੇ ਮੈਨੂੰ ਸਨਾਥ ਕਰੋ। ਏਦਾਂ ਉਹਨਾਂ ਨੂੰ ਬੇਨਤੀ ਕਰ ਰਾਜਾ ਜੈ ਸਿੰਘ, ਏਦਾਂ ਬੇਨਤੀ ਕਰਕੇ ਸਤਿਗੁਰੂ ਜੀ ਸਾਨੂੰ ਪ੍ਰਸੰਨ ਕਰੋ ਤੇ ਸਾਡੇ ਤੇ ਰੀਝ ਕੇ ਸਾਨੂੰ ਦਰਸ਼ਨ ਦੇ ਕੇ ਸਾਨੂੰ ਸਨਾਥ ਕਰੋ।
ਵਿਆਦਕ ਲਿਖੋ ਤੁਮ ਠਾਨੋ,
ਏਦਾਂ ਦੀਆਂ ਚਿੱਠੀਆਂ ਲਿਖ ਲੈ, ਮੇਰੇ ਵੱਲੋਂ ਵੀ ਏਦਾਂ ਦੀ ਇੱਕ ਚਿੱਠੀ ਲਿਖ ਲੈ ਤੇ ਆਪਣੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਕਿਸੇ ਚੰਗੇ ਬੰਦੇ ਨੂੰ, ਜਿਹੜਾ ਸਿਆਣਾ ਸੂਝਵਾਨ ਬੰਦਾ ਹੋਵੇ, ਜਾ ਕੇ ਬੇਨਤੀ ਕਰਨਾ ਜਾਣਦਾ ਹੋਵੇ, ਉਹਨੂੰ ਸਤਿਗੁਰਾਂ ਕੋਲ ਭੇਜਣਾ ਕਰ।
ਸੁਣਤ ਸ਼ਾਤੇ ਜੈਪੁਰ ਰਾਜਾ,
ਜੈਪੁਰ ਦੇ ਰਾਜੇ ਜਾਜੇ ਜੈ ਸਿੰਘ ਸਵਾਈ ਨੇ ਔਰੰਗਜ਼ੇਬ ਬਾਦਸ਼ਾਹ ਦੀਆਂ ਇਹ ਗੱਲਾਂ ਸੁਣੀਆਂ।
ਕਹਿਤ ਪਇਓ ਮੈਂ ਕਰੋ ਕਾਜਾ,
ਕਹਿਣ ਲੱਗਾ ਬਾਦਸ਼ਾਹ ਸਲਾਮਤ ਕੋਈ ਗੱਲ ਹੀ ਨਹੀਂ, ਮੈਂ ਇਹ ਕੰਮ ਜ਼ਰੂਰ ਕਰਾਂਗਾ। ਜੇ ਤੂੰ ਮੇਰੀ ਇਹ ਡਿਊਟੀ ਜ਼ਿੰਮੇਵਾਰੀ ਲਾਉਣਾ ਹੈ ਤੇ ਮੈਂ ਜ਼ਿੰਮੇਵਾਰੀ ਨੂੰ ਜ਼ਰੂਰ ਨਿਭਾਵਾਂਗਾ, ਸਤਿਗੁਰਾਂ ਨੂੰ ਜ਼ਰੂਰ ਬੁਲਾਵਾਂਗਾ।
ਜਿਤ ਕਸੀ ਮੁਝ ਤੇ ਬਨ ਜਾਏ,
ਜਿੰਨੀ ਵੀ ਸੇਵਾ ਮੇਰੇ ਕੋਲੋਂ ਹੋ ਸਕੀ ਸਤਿਗੁਰਾਂ ਦੀ, ਮੈਂ ਤਾਂ ਉਹਨਾਂ ਦਾ ਪਹਿਲਾਂ ਹੀ ਮੁਰੀਦ ਹਾਂ ਬਾਦਸ਼ਾਹ, ਗੁਰੂ ਨਾਨਕ ਦੇ ਘਰ ਦਾ ਪਹਿਲਾਂ ਹੀ ਸੇਵਕ ਹਾਂ। ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਵਡੇਰਿਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਛੁਡਾਇਆ ਸੀ, ਅੱਜ ਰਾਜ ਤਾਂ ਅਸੀਂ ਕਰ ਰਹੇ ਹਾਂ। ਮੈਂ ਤਾਂ ਉਸ ਘਰ ਦਾ ਪਹਿਲਾਂ ਹੀ ਸੇਵਕ ਹਾਂ, ਜਿੰਨੀ ਸੇਵਾ ਮੇਰੇ ਕੋਲੋਂ ਹੋ ਸਕੀ ਮੈਂ ਕਰਾਂਗਾ।
ਜਿਤਕ ਭਲੋ ਸਤਿਗੁਰ ਕਰਦੇ,
ਜਿੰਨੀ ਸੇਵਾ ਕਰਾਂਗਾ ਉਹਨਾਂ ਨੇ ਉਨਾ ਹੀ ਮੇਰਾ ਭਲਾ ਕਰ ਦੇਣਾ। ਉਹ ਤਾਂ ਰੱਖਦੇ ਹੀ ਨਹੀਂ ਕਿਸੇ ਦਾ ਉਧਾਰ। ਜਿੰਨੀ ਕੋਈ ਘਾਲਣਾ ਘਾਲਦਾ ਉਹਨਾਂ ਦੀ ਸੇਵਾ ਕਰਦਾ ਓਨੇ ਹੀ ਜ਼ਿਆਦਾ ਉਹ ਪ੍ਰਸੰਨ ਹੋ ਜਾਂਦੇ ਨੇ।
ਇੱਕ ਤੋਂ ਕਹਿ ਮੈਂ ਆਪ ਤੋਂ ਭਇਓ, ਦੁਤੀਆ ਸੇਵ ਕਰ ਦਰਸ਼ਨ ਲਿਓ।
ਇੱਕ ਤਾਂ ਹੇ ਬਾਦਸ਼ਾਹ ਤੇਰਾ ਕਹਿਣਾ, ਤੂੰ ਕਹਿ ਦਿੱਤਾ, ਤੂੰ ਮੈਨੂੰ ਹੁਕਮ ਕੀਤਾ, ਤੇ ਦੂਜਾ ਮੈਨੂੰ ਉਹਨਾਂ ਦੀ ਸੇਵਾ ਤੇ ਉਹਨਾਂ ਦੇ ਦਰਸ਼ਨਾਂ ਦਾ ਲਾਭ ਮਿਲੇਗਾ, ਹੋਰ ਮੈਨੂੰ ਕੀ ਚਾਹੀਦਾ। ਇੱਕ ਤਾਂ ਬਾਦਸ਼ਾਹ ਤੇਰੀ ਆਗਿਆ ਹੋ ਗਈ, ਤੇਰੀ ਆਗਿਆ ਵੀ ਮੈਨੂੰ ਮੰਨਣੀ ਪੈਣੀ ਹੈ, ਤੇ ਇਹਦੇ ਵਿੱਚ ਮੇਰਾ ਭਲਾ ਵੀ ਹੈ ਕਿ ਜੇ ਸਤਿਗੁਰੂ ਜੀ ਆਉਣਗੇ ਨਾਲੇ ਮੈਂ ਉਹਨਾਂ ਦੀ ਸੇਵਾ ਕਰਾਂਗਾ, ਨਾਲੇ ਮੈਨੂੰ ਉਹਨਾਂ ਦੇ ਦਰਸ਼ਨ ਹੋਣਗੇ।
ਕਿਰਪਾ ਕਰਾਂਗੇ ਵਰ ਕੋ ਦੇ,
ਉਹ ਮੇਰੇ ਤੇ ਕਿਰਪਾ ਕਰਕੇ ਮੈਨੂੰ ਵਰ ਬਖਸ਼ਣਗੇ। ਇਸ ਕਰਕੇ ਮੈਂ ਸਰਬ ਰੀਤੀਆਂ ਕਰਕੇ ਉਹਨਾਂ ਨੂੰ ਪ੍ਰਸੰਨ ਕਰਾਂਗਾ।
ਆਪ ਆਏ ਕੇ ਨਿਕਟ ਜ਼ਰੂਰ, ਸੁਣਿਓ ਸੋ ਤਿਨ ਦੇਖੇ ਦੁੱਖ ਦੂਰ।
ਉਹ ਆਪ ਆਉਣਗੇ, ਜ਼ਰੂਰ ਆਉਣਗੇ, ਮੈਂ ਸੁਣਿਆ ਕਿ ਉਹਨਾਂ ਦੇ ਦਰਸ਼ਨ ਕਰੀਏ ਤੇ ਦੁੱਖ ਕੱਟੇ ਜਾਂਦੇ ਨੇ। ਜੈ ਸਿੰਘ ਕਹਿੰਦਾ ਮੈਂ ਸੁਣਿਆ ਉਹਨਾਂ ਬਾਰੇ ਕਿ ਉਹਨਾਂ ਦੇ ਸਿਰਫ ਦਰਸ਼ਨ ਕਰੀਏ ਤੇ ਦਰਸ਼ਨ ਕਰਦਿਆਂ ਦੁੱਖ ਕੱਟੇ ਜਾਂਦੇ ਹਨ।
ਅਦਕ ਪ੍ਰਤਾਪ ਤੈਨੂੰ ਕੋ ਹੈ,
ਉਹਨਾਂ ਦਾ ਬੜਾ ਭਾਰੀ ਪ੍ਰਤਾਪ ਹੈ, ਬੜਾ ਭਾਰੀ ਜ਼ਾਹੋ ਜ਼ਲਾਲ ਦਸਾਂ ਦਿਸ਼ਾਵਾਂ ਵਿਚ ਪਸਰਿਆ ਹੋਇਆ।
ਨਰ ਸਮੁਦਾਏ ਜਾ ਕਹਿ ਕਹਿ,
ਬਹੁਤ ਸਾਰੇ ਸਮੁਦਾਏ, ਨਰਾਂ ਦੇ ਸਮੁਦਾਏ, ਲੋਕ ਹਰ ਜਗ੍ਹਾ ਤੇ ਉਹਨਾਂ ਦੀ ਕੀਰਤ ਕਰਦੇ ਨੇ। ਹਰ ਜਗ੍ਹਾ ਤੇ ਜਿੱਥੇ ਵੀ ਜਾਓ, ਉੱਤਰ ਦੱਖਣ ਪੂਰਬ ਪੱਛਮ ਚਾਰਾਂ ਦਿਸ਼ਾਵਾਂ ਵਿਚ ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ, ਗੁਰੂ ਹਰਿ ਕ੍ਰਿਸ਼ਨ ਹੀ ਹੋ ਰਹੀ ਹੈ ਔਰ ਉਹਨਾਂ ਦੀ ਉਪਮਾ ਉਜਾਗਰ ਹੋ ਰਹੀ ਹੈ।
ਖੈਰੀ ਨੀਕ ਹਕਾਰ ਹੈ ਕਾਰ,
ਇਦਾਂ ਬਾਦਸ਼ਾਹ ਦੀ ਕਚਹਿਰੀ ਵਿਚ ਇਹ ਬਿਰਤਾਂਤ ਹੋਇਆ। ਆਖਿਰਕਾਰ ਇਸ ਨਿਰਣੇ ਤੇ ਸਿੱਟੇ ਤੇ ਪਹੁੰਚ ਗਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਜਾਏ, ਪਰ ਬੇਨਤੀ ਕਰਕੇ ਪਿਆਰ ਨਾਲ, ਸਨੇਮਰ ਭਾਵ ਨਾਲ, ਉਹਨਾਂ ਦੇ ਚਰਨਾਂ ਚ ਅਰਦਾਸ ਕਰਕੇ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ। ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਇੱਕ ਬਾਦਸ਼ਾਹ ਬੁਲਾ ਰਿਹਾ, ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਬਾਦਸ਼ਾਹ ਨੇ ਮੁਰੀਦ ਬੁਲਾ ਰਿਹਾ, ਸੇਵਕ ਬੁਲਾ ਰਿਹਾ। ਇਸ ਢੰਗ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਜਾਏ, ਇਹ ਕਾਰ ਕਰਨ ਵਾਸਤੇ ਸਾਰਿਆਂ ਵਿਚ ਇਹ ਬਿਰਤੰਤ ਪ੍ਰਗਟ ਹੋਇਆ।
ਉਠਿਆ ਸ਼ਾਹ ਅੰਤਪੁਰ ਗਏ,
ਬਾਦਸ਼ਾਹ ਉਠਿਆ ਕਚਹਿਰੀ ਵਿਚੋਂ, ਸਮਾਪਤੀ ਕਰਕੇ ਦੀਵਾਨ ਦੀ ਉੱਠ ਕੇ ਆਪਣੇ ਮਹਿਲਾਂ ਚ ਚਲਾ ਗਿਆ।
ਅਪਰ ਸਰਬ ਦੁਰਬੈ ਨਿਕਸਾਏ,
ਬਾਕੀ ਵੀ ਜਿੰਨੇ ਵਜ਼ੀਰ ਅਹਿਲਕਾਰ ਸਭਾ ਚ ਬੈਠੇ ਸੀ ਸਾਰੇ ਉੱਠ ਕੇ ਕਿਲੇ ਵਿਚੋਂ ਬਾਹਰ ਨਿਕਲ ਆਏ।
ਆਪ ਆਪਣੇ ਪਹੁੰਚੇ ਡੇਰੇ,
ਸਾਰੇ ਆਪੋ ਆਪਣੇ ਡੇਰਿਆਂ ਤੇ ਪਹੁੰਚ ਗਏ ਜਿੱਥੋਂ ਜਿੱਥੋਂ ਆਏ ਸਨ।
ਚੜ ਚੜ ਸੇਵਕਾ ਸ਼ਬਦ ਵਧੇਰੇ,
ਕੋਈ ਪਾਲਕੀਆਂ ਚ ਬੈਠਾ, ਕੋਈ ਰੱਥ ਤੇ, ਕੋਈ ਘੋੜੇ ਤੇ ਸਵਾਰ ਹੋ ਕੇ ਜਾਂਦਾ।
ਕੋ ਸ਼੍ਰੀ ਰਾਮ ਰਾਏ ਕਹਿ ਨੀਕਾ, ਕਰਾਮਾਤ ਸਾਹਿਬ ਸ਼ੁਭ ਟੀਕਾ।
ਕੋਈ ਬਾਬਾ ਰਾਮ ਰਾਏ ਜੀ ਨੂੰ ਵਧਾਈ ਦਿੰਦਾ, ਇਹ ਕਹਿੰਦੇ ਜੀ ਬਾਬਾ ਰਾਮ ਰਾਏ ਜੀ ਕਰਾਮਾਤਾਂ ਦੇ ਸ਼ੁਭ ਟੀਕੇ ਹਨ, ਯਾਨੀ ਕਿ ਬੜੇ ਵੱਡੇ ਹਨ। ਕਰਾਮਾਤਾਂ ਵਿਚ ਬਾਬਾ ਰਾਮ ਰਾਏ ਦਾ ਸਾਨੀ ਸ਼ਾਇਦ ਹੀ ਕੋਈ ਹੋਵੇ।
ਕੋ ਕਹਿ ਅਛੂ ਨੈਨ ਕੀਨਾ, ਅਨਜ ਸੰਗ ਦਵੈਸੀ ਜੋ ਰਤ ਲੀਨਾ।
ਕਈ ਰਾਮ ਰਾਏ ਦੀ ਉਪਮਾ ਕਰਦੇ ਨੇ, ਕਈ ਕਹਿੰਦੇ ਨਹੀਂ ਰਾਮ ਰਾਏ ਨੇ ਇਹ ਕੰਮ ਚੰਗਾ ਨਹੀਂ ਕੀਤਾ ਕਿ ਆਪਣੇ ਛੋਟੇ ਭਰਾ ਨਾਲ ਦਵੈਸ਼ ਕਰਕੇ ਉਹਨਾਂ ਨੂੰ ਵੀ ਦਿੱਲੀ ਬੁਲਾ ਲਿਆ। ਹਾਲਾਂਕਿ ਉਹਨਾਂ ਦਾ ਇੱਥੇ ਕੋਈ ਕੰਮ ਨਹੀਂ ਸੀ, ਪਰ ਇਹਨੇ ਮਨ ਚ ਦਵੈਸ਼ ਕੀਤੀ ਰਾਮ ਰਾਏ ਨੇ, ਈਰਖਾ ਕਰਕੇ ਉਹਨਾਂ ਨਾਲ ਦਵੈਸ਼ ਕਰਕੇ ਉਹਨਾਂ ਨੂੰ ਇੱਥੇ ਦਿੱਲੀ ਬੁਲਾ ਲਿਆ। ਹਾਲੇ ਉਹ ਤਾਂ ਬਾਲ ਰੂਪ ਚ ਨੇ, ਇਹ ਤਾਂ ਸਿਆਣਾ ਵਿਆਹਣਾ, ਉਹ ਹਾਲੇ ਬਾਲਕ ਨੇ, ਫਿਰ ਵੀ ਇਹਨੇ ਉਹਨਾਂ ਨਾਲ ਦਵੈਸ਼ ਕੀਤੀ ਹੈ।
ਜਈ ਪਿਤਾ ਨੇ ਜਿਸ ਵੱਡੇ ਆਈ, ਸੌਂਪਿਓ ਸਭ ਸਮਾਜ ਸਮਦਾਈ।
ਇਹਨਾਂ ਨੂੰ ਖੁਦ ਉਹਨਾਂ ਦੇ ਪਿਤਾ ਨੇ ਵਡਿਆਈ ਦਿੱਤੀ, ਗੁਰੂ ਹਰਿ ਰਾਏ ਸਾਹਿਬ ਨੇ ਉਹਨਾਂ ਨੂੰ ਵਡਿਆਈ ਦਿੱਤੀ। ਜਿੰਨਾ ਸਾਜੋ ਸਮਾਜ ਸੀ, ਘਰ ਬਾਰ ਸੀ, ਉਹ ਸਭ ਕੁਝ ਉਹਨਾਂ ਨੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਸੌਂਪਿਆ ਹੈ।
ਸ਼੍ਰੀ ਹਰਿਕ੍ਰਿਸ਼ਨ ਰੂਪ ਜਿਨ ਬਾਲਕ, ਤਿੰਨ ਦੂਤੀ ਕੀਮਤ ਤਤਕਾਲਕ।
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਹਾਲੇ ਬਾਲਕ ਨੇ, ਰਾਮ ਰਾਏ ਨੇ ਇਹ ਵੀ ਨੀ ਵਿਚਾਰ ਕੀਤੀ ਵੀ ਉਹ ਬਾਲਕ ਨੇ, ਛੋਟਾ ਭਾਈ ਤਾਂ ਪੁੱਤਰਾਂ ਬਰਾਬਰ ਹੁੰਦਾ, ਨਾਲੇ ਉਹ ਬਾਲਕ ਵੀ ਨੇ। ਇਹਨੇ ਉਹਨਾਂ ਦੀ ਵੀ ਚੁਗਲੀ ਕੀਤੀ ਬਾਦਸ਼ਾਹ ਕੋਲ, ਉਹਨਾਂ ਦੀ ਵੀ ਦੂਤੀ ਲਾਈ ਹੈ ਬਾਦਸ਼ਾਹ ਕੋਲ, ਔਰ ਬਾਦਸ਼ਾਹ ਨੇ ਠਹਿਰਾਇਆ ਕਿ ਗੁਰੂ ਜੀ ਨੂੰ ਇੱਥੇ ਦਿੱਲੀ ਬੁਲਾਇਆ ਜਾਏ। ਬਾਦਸ਼ਾਹ ਨੂੰ ਪੱਟੀ ਪੜਾ ਦਿੱਤੀ ਰਾਮ ਰਾਏ ਨੇ ਕਿ ਉਹਨਾਂ ਨੂੰ ਇੱਥੇ ਬੁਲਾਇਆ ਜਾਏ।
ਕਰਾਮਾਤ ਸਭ ਪੰਥ ਨਿਆਰੋ,
ਉਹਨਾਂ ਦੀਆਂ ਕਰਾਮਾਤਾਂ ਸਰਵ ਪ੍ਰਕਾਰ ਨਾਲ ਇੱਥੇ ਸੱਦ ਕੇ ਬੁਲਾ ਕੇ ਵੇਖੋ।
ਸਭ ਲੋ ਬਾਲਕ ਰੂਪ ਸਹਾਏ, ਇਸ ਕੇ ਸਾਥ ਨ ਚਲੇ ਖੁੱਟ ਆਏ।
ਹਾਲੇ ਤੱਕ ਉਹ ਬਾਲਕ ਰੂਪ ਨੇ, ਬਾਲ ਰੂਪ ਨੇ, ਉਹ ਤਾਂ ਇਹਦੇ ਨਾਲ ਹਾਲੇ ਬੱਚੇ ਨੇ, ਉਹਨਾਂ ਨੂੰ ਤਾਂ ਖੋਟਾ ਪਾਨ ਆਉਂਦਾ ਹੀ ਨਹੀਂ ਹੋਣਾ ਹਾਲੇ। ਬਾਲਕ ਨੂੰ ਕੀ ਪਤਾ ਕਿ ਕੌਣ ਮੇਰਾ ਦੁਸ਼ਮਣ ਹੈ ਤੇ ਕੌਣ ਮਿੱਤਰ ਹੈ, ਉਹ ਤਾਂ ਹਾਲੇ ਬਾਲ ਰੂਪ ਚ ਨੇ। ਇਹਨੇ ਉਹਨਾਂ ਨਾਲ ਵੀ ਇਹ ਖੁਟਿਆਈ ਕੀਤੀ, ਇਹ ਚੰਗਾ ਨਹੀਂ ਕੀਤਾ।
ਪਿਤਾ ਨੇ ਵਸ ਸੰਭਾਰੇ,
ਉਹਨਾਂ ਨੇ ਆਪ ਤਾਂ ਨੀ ਸਭ ਕੁਝ ਖੋਇਆ, ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ, ਸਾਜੋ ਸਮਾਜ ਸੌਂਪਿਆ ਤੇ ਉਹਨਾਂ ਨੇ ਸੰਭਾਲੀ ਹੈ।
ਹਰੀ ਨਹੀਂ ਕੇਤੇ ਬਲਧਾਰੀ,
ਉਹਨਾਂ ਨੇ ਕਿਸੇ ਕੋਲੋਂ ਪਦਵੀ ਖੋਈ ਥੋੜੀ ਆਪਣੇ ਜ਼ੋਰ ਨਾਲ ਜਿਵੇਂ ਰਾਮ ਰਾਏ ਖੋਣਾ ਚਾਹੁੰਦਾ। ਉਹਨਾਂ ਨੇ ਤਾਂ ਜਿਵੇਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ, ਉਸੇ ਤਰ੍ਹਾਂ ਉਹਨਾਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਹੈ।
ਸ੍ਰੀ ਅਰ ਰਾਏ ਰੇ ਦੇ ਰਿਸ ਆਏ, ਆਏ ਨਾ ਹਮ ਕੋ ਮੁਖ ਦਿਖਲਾਏ।
ਇਹਨਾਂ ਦੇ ਪਿਤਾ ਇਹਦੇ ਤੋਂ ਹੀ ਨਾਰਾਜ਼ ਸੀ ਰਾਮ ਰਾਏ ਤੋਂ, ਉਹ ਇੰਨੇ ਜ਼ਿਆਦਾ ਖਫਾ ਹੋਏ ਇਹਦੇ ਤੋਂ ਨਾਰਾਜ਼ ਹੋਏ ਕਿ ਰਾਮ ਰਾਏ ਨੂੰ ਕਹਿ ਦਿੱਤਾ ਵੀ ਉਹ ਸਾਨੂੰ ਆ ਕੇ ਆਪਣਾ ਮੂੰਹ ਨਾ ਵਿਖਾਵੇ, ਸਾਡੇ ਮੱਥੇ ਨਾ ਲੱਗੇ। ਇਹ ਬਚਨ ਉਹਨਾਂ ਨੇ ਕਿਹਾ ਸੀ।
ਇਸ ਮੈਂ ਦੋਸ਼ ਤਿਨੋ ਕੋ ਕਹਾ,
ਇਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਦਾ ਕੀ ਦੋਸ਼ ਹੈ, ਉਹਨਾਂ ਨੂੰ ਦਿੱਲੀ ਬੁਲਾਉਣ ਵਾਸਤੇ ਨੇ ਬਾਦਸ਼ਾਹ ਦੇ ਕੰਨ ਭਰੇ ਨੇ।
ਜਿਨਸੋਂ ਦਵੈਸ਼ ਰਤ ਤੈ ਮਾ,
ਜਿਨ੍ਹਾਂ ਨਾਲ ਇੰਨੀ ਦਵੈਸ਼ ਕਰ ਰਿਹਾ। ਪਿਤਾ ਨੇ ਇਹਨਾਂ ਦੇ ਸਰਾਪ ਤਾਂ ਪਿਤਾ ਨੇ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਵੀ ਸਾਡੇ ਮੱਥੇ ਨਾ ਲੱਗੇ, ਪਰ ਇਹ ਵੈਰ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ ਕੱਢ ਰਿਹਾ। ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਬਾਲਕ ਨੇ, ਉਹਨਾਂ ਨੂੰ ਤਾਂ ਹਾਲੇ ਕੁਝ ਪਤਾ ਹੀ ਨਹੀਂ ਦੁਨੀਆਂਦਾਰੀ ਦਾ, ਉਹ ਤਾਂ ਬਾਲ ਰੂਪ ਤੇ ਬਾਲ ਲੀਲਾ ਦੀ ਖੇਡ ਦੇ ਵਿੱਚ ਵਿਅਸਤ ਨੇ।
ਹਾਲਾਂਕਿ
ਬਾਦਸ਼ਾਹ ਟਾਲਾ ਕਰ ਰਿਹਾ ਸੀ, ਲੋਕ ਗੱਲਾਂ ਕਰਦੇ ਨੇ ਜਿਹੜੇ ਬਾਦਸ਼ਾਹ ਦੀ ਕਚਹਿਰੀ ਚ ਨਿਕਲੇ ਨੇ, ਕਹਿੰਦੇ ਬਾਦਸ਼ਾਹ ਟਾਲਾ ਕਰ ਰਿਹਾ ਸੀ। ਉਹ ਕਹਿੰਦਾ ਸੀ ਵੀ ਉਹ ਤਾਂ ਬਾਲਕ ਨੇ, ਉਹਨਾਂ ਨੂੰ ਬੁਲਾ ਕੇ ਕੀ ਕਰਾਂਗਾ, ਪਰ ਰਾਮ ਰਾਏ ਨੇ ਟਲਣ ਨਹੀਂ ਦਿੱਤਾ। ਇਹਨੇ ਫਿਰ ਦੁਬਾਰਾ ਕਿਹਾ ਬਾਦਸ਼ਾਹ ਨੂੰ, ਨਹੀਂ ਮਹਾਰਾਜ, ਉਹਨੂੰ ਪਿਆਰ ਨਾਲ ਬੁਲਾਓ, ਤੁਸੀਂ ਤੁਹਾਨੂੰ ਹੰਕਾਰ ਨਾਲ ਬੁਲਾਉਣ ਦੀ ਲੋੜ ਨਹੀਂ, ਨਿਮਰਤਾ ਨਾਲ ਬੁਲਾਓ। ਏਦਾਂ ਦੁਬਾਰਾ ਬਾਦਸ਼ਾਹ ਨੂੰ ਕਹਿ ਕੇ ਦੁਬਾਦਸ਼ਾਹ ਨੂੰ ਪ੍ਰੇਰਨਾ ਕੀਤੀ।
ਠੀਕ ਹਕਾਰਨ ਕੋ ਮਤ ਕੀਨਾ,
ਹੁਣ ਉਹਨਾਂ ਨੂੰ ਬੁਲਾਉਣ ਦਾ ਮਤ ਠੀਕ ਕਰ ਦਿੱਤਾ, ਸਿੱਧ ਕਰ ਦਿੱਤਾ ਕਿ ਉਹਨਾਂ ਨੂੰ ਬੁਲਾਇਆ ਹੀ ਜਾਵੇਗਾ ਦਿੱਲੀ।
ਅਜ਼ਮਤ ਮੈਂ ਪੂਰਨ ਜੁਗ ਬਾਏ, ਮਿਲੇ ਪਰਸ ਪਰ ਜਾਵੇ ਕਛਾਏ।
ਕਰਾਮਾਤਾਂ ਵਿਚ ਦੋਵੇਂ ਭਰਾ ਪੂਰੇ ਨੇ, ਜੇ ਰਾਮ ਰਾਏ ਚ ਕਰਾਮਾਤ ਹੈ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਚ ਵੀ ਕੋਈ ਘੱਟ ਕਲਾ ਨੀ, ਉਹ ਵੀ ਕਲਾ ਦੇ ਮਾਲਕ ਨੇ। ਜਦੋਂ ਇਹ ਦੋਵੇਂ ਭਰਾ ਇੱਥੇ ਦਿੱਲੀ ਇਕੱਠੇ ਹੋਵੇ, ਉਧਰ ਰਾਮ ਰਾਏ ਵੀ ਕਰਾਮਾਤੀ ਹੈ, ਸੁਣਿਆ ਉਧਰ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਪੂਰੇ ਅਜਮਤੀ ਨੇ, ਦੋਵੇਂ ਭਰਾ ਜਦੋਂ ਇੱਥੇ ਦਿੱਲੀ ਇਕੱਠੇ ਹੋਣਗੇ,
ਉਹ ਜਾਣੇ ਤਬ ਕਿਆ ਹੋਏ ਜਾਏ,
ਕੀ ਜਾਣੀਏ ਫਿਰ ਕੀ ਹੋ ਜਾਏ। ਜਦੋਂ ਦੋਵੇਂ ਕਰਾਮਾਤੀ ਨੇ, ਉਧਰੋਂ ਰਾਮ ਰਾਏ ਆਪਣੀ ਕਰਾਮਾਤ, ਉਧਰੋਂ ਉਹ ਆਪਣੀ ਵਿਖਾਣਗੇ, ਪਤਾ ਨੀ ਦਿੱਲੀ ਦਾ ਕੀ ਬਣੇਗਾ, ਦਿੱਲੀ ਚ ਕੀ ਹੋਵੇਗਾ।
ਕਿਸ ਵਿਧ ਕੋ ਮੁਖ ਬਚਨ ਕਸਾਏ,
ਪਤਾ ਨੀ ਕਿਸ ਤਰ੍ਹਾਂ ਦਾ ਬਚਨ ਇਹ ਕਰ ਦੇਣ, ਕਿਸ ਤਰ੍ਹਾਂ ਦਾ ਉਹ ਕਰ ਦੇਣ। ਕਈ ਵਾਰੀ ਭਰਾਵਾਂ ਦੀ ਲੜਾਈ ਵਿਚ ਨੁਕਸਾਨ ਤੀਸਰੇ ਦਾ ਹੋ ਜਾਂਦਾ, ਬਾਦਸ਼ਾਹ ਦਾ ਕੋਈ ਨੁਕਸਾਨ ਨਾ ਹੋ ਜਾਏ, ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਲੋਕ ਗੱਲਾਂ ਕਰ ਰਹੇ, ਕਹਿੰਦੇ ਦੋਵਾਂ ਭਰਾਵਾਂ ਦੀ ਲੜਾਈ ਵਿਚ ਪਤਾ ਨੀ ਕੀ ਬਚਨ ਇਹਨਾਂ ਦੀ ਜ਼ੁਬਾਨ ਤੋਂ ਨਿਕਲ ਜਾਣ।
ਕਯੋ ਨਿਫਲ ਹੋਵੇ ਮੈਂ ਕੈਸੇ,
ਇਹਨਾਂ ਦਾ ਕਿਹਾ ਨਿਸ਼ਫਲ ਨੀ ਹੁੰਦਾ, ਜੋ ਇਹ ਕਹਿੰਦੇ ਨੇ ਪੂਰਾ ਹੁੰਦਾ, ਉਹ ਵੀ ਜੋ ਕਹਿੰਦੇ ਨੇ ਉਹਨਾਂ ਦਾ ਵੀ ਕੀਤਾ ਬਚਨ ਪੂਰਾ ਹੁੰਦਾ, ਕਈ ਬਚਨ ਨਿਸ਼ਫਲ ਨਹੀਂ ਜਾਂਦੇ।
ਲਕਸ਼ਿਆ ਅਭਿਆਸੀ ਜੈਸੇ,
ਹਾਂ ਕਹਿੰਦੇ ਜਿਵੇਂ ਕੋਈ ਅਭਿਆਸਵਾਨ ਪੁਰਸ਼ ਨਿਸ਼ਾਨੇ ਨੂੰ ਵਿੰਨ ਦਿੰਦਾ ਨਾ, ਅਭਿਆਸੀ ਬੰਦਾ ਜਿਹਨੇ ਨਿਸ਼ਾਨੇ ਸਿੱਧੇ ਹੋਣ, ਉਹ ਕਿਸੇ ਵੀ ਨਿਸ਼ਾਨੇ ਨੂੰ ਤੀਰ ਲਾਉਂਦਾ, ਨਿਸ਼ਾਨੇ ਨੂੰ ਵਿੰਨ ਕੇ ਰੱਖ ਦਿੰਦਾ।
ਧਨ ਬੇਬਿਆ ਜਿਨ ਭਲੇ ਕਮਾਏ,
ਜਿਹਨੇ ਤਨਖ ਦੀ ਵਿਦਿਆ ਪਹਿਲਾਂ ਚੰਗੀ ਤਰ੍ਹਾਂ ਕਮਾਈ ਹੋਵੇ, ਜਿਹਨੇ ਤਨਖ ਵਿਦਿਆ ਚੰਗੀ ਤਰ੍ਹਾਂ ਅਭਿਆਸ ਕੀਤਾ ਹੋਵੇ,
ਚੁੱਕੈ ਨਹੀਂ ਬਾਣ ਗਨ ਕਾਏ,
ਉਹ ਜਦੋਂ ਬਾਣ ਮਾਰਦਾ ਤੇ ਫਿਰ ਚੁੱਕਦਾ ਨਹੀਂ, ਉਕਦਾ ਨਹੀਂ, ਉਹਦਾ ਬਾਣ ਨਿਸ਼ਾਨੇ ਨੂੰ ਵਿੰਨ ਕੇ ਪਾਰ ਜਾਂਦਾ, ਜਿਹਨੇ ਤਨਖ ਵਿਦਿਆ ਦਾ ਅਭਿਆਸ ਕੀਤਾ ਹੋਵੇ। ਇਸੇ ਤਰ੍ਹਾਂ ਇਹ ਦੋਵੇਂ ਭਰਾ, ਇਹਨਾਂ ਦੀ ਰਸਨਾ ਕਿਸੇ ਤਨਖ ਬਾਣ ਤੋਂ ਘੱਟ ਨਹੀਂ, ਜੋ ਕਹਿ ਦਿੰਦੇ ਨੇ ਬਾਣ ਦੀ ਨਿਆਈ ਪੂਰਾ ਹੁੰਦਾ। ਜਿਵੇਂ ਬਾਣ ਨਿਸ਼ਾਨੇ ਚ ਵਜਦਾ ਨਾ ਨਿਸ਼ਾਨ ਚੀਰਾ, ਏਦਾਂ ਇਹਨਾਂ ਦਾ ਕਿਹਾ ਹੋਇਆ ਬੋਲ ਵੀ ਨਿਸ਼ਾਨੇ ਤੇ ਜਾ ਕੇ ਵਜਦਾ, ਜੋ ਕਹਿ ਦਿੰਦੇ ਨੇ ਪੂਰਾ ਹੁੰਦਾ।
ਡੋਏਰਾ ਇਤਿਆਦਕ ਸੂਬੇ ਕੈ ਭਲੀ ਬੁਰੀ ਵਿਦ ਜਾਨ।
ਜਿੰਨੇ ਸੂਬੇਦਾਰ ਸੀ ਨਾ ਬਾਦਸ਼ਾਹ ਦੀ ਕਚਹਿਰੀ ਚ ਉੱਠ ਕੇ ਆਏ ਹੋਏ, ਏਦਾਂ ਦੀਆਂ ਵਿਚਾਰਾਂ ਕਰਦੇ। ਕੋਈ ਕਹਿੰਦਾ ਜੀ ਚੰਗਾ ਹੋਇਆ, ਕੋਈ ਕਹਿੰਦਾ ਜੀ ਮਾੜਾ ਹੋਇਆ, ਕਈ ਕਹਿੰਦੇ ਚੰਗਾ ਹੋਇਆ ਚਲੋ ਆ ਜਾਣਗੇ ਇੱਥੇ ਦਰਸ਼ਨ ਹੋ ਜਾਣਗੇ, ਕਈ ਕਹਿੰਦੇ ਜੀ ਮਾੜਾ ਕੀਤਾ ਉਹਨਾਂ ਨੂੰ ਬਾਲ ਅਵਸਥਾ ਚ ਤੰਗ ਕਰ ਰਿਹਾ, ਰਾਮ ਰਾਏ ਦੀ ਇਹ ਗੱਲ ਚੰਗੀ ਨਹੀਂ ਹੈ। ਏਦਾਂ ਭਲੀ ਬੁਰੀਆਂ ਗੱਲਾਂ ਦੀ ਵਿਚਾਰ ਹੋ ਰਹੀ ਹੈ।
ਗੁਰਸੁੱਤ ਪਹੁੰਚੀ ਸੇਵਰ ਨਿਜ ਹੋਰ ਆਨੰਦ ਕੋ ਠਾਨ।
ਰਾਮ ਰਾਏ ਦੇ ਅੱਜ ਅੰਦਰ ਨੀ ਵੜ ਕੇ ਕੋਈ ਵੇਖਦਾ, ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ ਵੀ ਮੈਂ ਜੋ ਚਾਹੁੰਦਾ ਸੀ ਉਹੀ ਕੁਝ ਕਰ ਦਿੱਤਾ। ਆਪਣੇ ਡੇਰੇ ਤੇ ਪਹੁੰਚੇ ਬਾਬਾ ਰਾਮ ਰਾਏ ਜੀ, ਬੜੀ ਖੁਸ਼ੀ ਕਿ ਮੈਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਹੁਣ ਦਿੱਲੀ ਬੁਲਾ ਲਿਆ, ਉਹਨਾਂ ਨੂੰ ਆਉਣਾ ਹੀ ਪਏਗਾ, ਜੇ ਨਾ ਆਏ ਤਾਂ ਵੀ ਮੇਰਾ ਭਲਾ, ਆ ਗਏ ਤਾਂ ਵੀ ਮੇਰਾ ਹੀ ਫਾਇਦਾ, ਨਾ ਆਏ ਤੇ ਉਹ ਮਾਲਵੇ ਚ ਉਹਨਾਂ ਨੂੰ ਭੱਜਣਾ ਪਏਗਾ, ਬਾਦਸ਼ਾਹ ਉਹਨਾਂ ਦਾ ਵਿਰੋਧੀ ਬਣੇਗਾ, ਜੇ ਆ ਗਏ ਤਾਂ ਵੀ ਮੈਂ ਬਾਦਸ਼ਾਹ ਨੂੰ ਇੱਥੇ ਉਹਨਾਂ ਦੇ ਬਰਖਿਲਾਫ ਕਰ ਦੇਣਾ, ਆਪਣੀ ਮਰਜ਼ੀ ਕਰਾਂਗਾ। ਏਦਾਂ ਬਾਬਾ ਰਾਮ ਰਾਏ ਜੀ ਨੇ ਪੂਰਨ ਤੌਰ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਸਿੱਖਿਆ ਸਿਖਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਬੁਲਾਉਣ ਵਾਸਤੇ ਰਾਜੇ ਜੈ ਸਿੰਘ ਸਵਾਈ ਦੀ ਜਿੰਮੇਵਾਰੀ ਲਾਈ ਹੈ। ਜਿਵੇਂ ਜੈ ਸਿੰਘ ਤਿਆਰੀ ਕਰ ਰਿਹਾ ਸਤਿਗੁਰੂ ਜੀ ਨੂੰ ਬੁਲਾਉਣ ਦੀ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਿੱਲੀ ਆਉਣ ਵਾਸਤੇ ਵਿਚਾਰ ਕਰ ਰਹੇ ਨੇ।